ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੌਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੌਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਹਲਤ ਪਲਤ ਦੇ ਰਾਖੇ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਿੱਥੇ ਆਪ ਸੰਗਤਾਂ ਧੰਨ ਕਰਕੇ ਹਾਜ਼ਰ ਹੋਏ ਹੋ, ਉੱਥੇ ਦੇਸ਼ ਵਿਦੇਸ਼ ਅੰਦਰ ਬੈਠ ਕਰਕੇ ਸੰਗਤਾਂ ਮਨ ਕਰਕੇ ਸੁਰਤੀ ਕਰਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਆਵਾਜ਼ੇ ਨਾਲ, ਮੁੱਖ ਵਾਕ ਨਾਲ, ਹੁਕਮਨਾਮੇ ਨਾਲ ਜੁੜੀਆਂ ਹੋਈਆਂ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀ ਵਿਚਾਰ ਸਰਵਣ ਕਰਨ ਲਈ ਕਿੱਤ ਜੋੜ ਕਰਕੇ ਬੈਠ ਕਰਕੇ ਸਰਵਣ ਕਰਦੀਆਂ ਹਨ। ਬਡਭਾਗੇ ਹਾਂ ਅੱਜ ਦੀਨ ਦੁਨੀ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਦਾ ਚੌਥਾ ਜਾਮਾ ਸੋਢੀ ਸੁਲਤਾਨ ਖਾਲੀਆਂ ਨੂੰ ਭਰਨ ਵਾਲੇ ਸਤਿਗੁਰੂ ਪਰਮ ਕਿਰਪਾਲੂ ਪਰਮ ਦਿਆਲੂ ਦੀਨ ਦੁਨੀ ਦਾ ਪਾਤਸ਼ਾਹ ਪਿਤਾ ਸਤਿਗੁਰੂ ਗਰੀਬ ਨਿਵਾਸ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ। ਸਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਗੁਰਤਾ ਗੱਦੀ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀ ਦਾ ਸ਼ਤਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸੀਸ 'ਤੇ ਝੁੱਲਿਆ। ਅੱਜ ਸਤਿਗੁਰੂ ਜੀ ਦੀ ਸੇਵਾ ਨੂੰ ਭਾਗ ਲੱਗੇ। ਅੱਜ ਗੁਰੂ ਰਾਮਦਾਸ ਜੀ ਮਹਾਰਾਜ ਦੇ ਹਜ਼ੂਰ ਸਤਿਗੁਰੂ ਦੀ ਸੇਵਾ ਪ੍ਰਵਾਨ ਚੜ੍ਹੀ। ਅੱਜ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਨਾਨਕ ਦਾ ਚੌਥਾ ਜਾਮਾ ਗੁਰਿਆਈ ਗੱਦੀ ਪ੍ਰਾਪਤ ਹੋਈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਅਵਤਾਰ ਭਾਵੇਂ ਲਾਹੌਰ ਹੋਇਆ, ਬਚਪਨ ਵਿੱਚ ਮਾਤਾ ਪਿਤਾ ਦਾ ਸਾਇਆ ਉੱਠਣ ਕਰਕੇ ਬਾਸਰ ਕੇ ਨਗਰ ਜਾ ਵਸੇ। ਨਾਨੀ ਮਾਂ ਨੇ ਪਾਲਿਆ। ਨਗਰ ਦੇ ਮੁਖੀ ਹੋਣ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਪਤਾ ਹੈ। ਇਸੇ ਕਰਕੇ ਤਾਂ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਹੈ ਕਿ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਭ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਗੁਰੂ ਅਮਰਦਾਸ ਜੀ ਮਹਾਰਾਜ ਇਸ ਵੇਲੇ ਗੋਇੰਦਵਾਲ ਨਗਰੀ ਦੇ ਵਿੱਚ ਆਪ ਗੁਰੂ ਰੂਪ ਹੋ ਕਰਕੇ ਜਦੋਂ ਸੰਗਤਾਂ ਦਾ ਉਧਾਰ ਕਰਦੇ ਆ, ਜਿੱਥੇ ਪਰਿਵਾਰ ਨੂੰ ਬੁਲਾਉਂਦੇ ਆ, ਤਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਵੀ ਇਸ ਨਗਰੀ ਦੇ ਵਿੱਚ ਬੁਲਾ ਲੈਂਦੇ ਆ। ਮੈਂ ਇੱਥੇ ਬੇਨਤੀ ਕਰ ਦੇਵਾਂ ਕਿ ਕਈ ਗੁਰਮੁਖ ਪਿਆਰੇ ਵੀਰ ਸਟੇਜ ਤੋਂ ਕਈ ਵਾਰੀ ਅਸੀਂ ਸਤਿਗੁਰੂ ਜੀ ਦਾ ਨਾਮ ਭਾਈ ਜੇਠਾ ਲੈਂਦੇ ਹਾਂ, ਪਰ ਮੈਨੂੰ ਮੁਆਫ ਕਰਨਾ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਜਿੱਥੋਂ ਤੱਕ ਸਿੱਖਿਆ ਮਿਲੀ ਹੈ ਕਿ ਭਾਈ ਕਾਹਨ ਸਿੰਘ ਨਾਭਾ ਜੀ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਕਿਸੇ ਨੇ ਵੀ ਲਿਖਤ ਦੇ ਵਿੱਚ ਨਾਮ ਜੇਠਾ ਨਹੀਂ ਲਿਖਿਆ। ਭਾਈ ਕਾਹਨ ਸਿੰਘ ਜੀ ਨਾਭਾ ਨੇ ਪਤਾ ਨਹੀਂ ਕਿੱਥੋਂ ਲਿਖਿਆ, ਜਿਹੜੇ ਪੁਰਾਤਨ ਮੂਲ ਗ੍ਰੰਥ ਨੇ ਉਹਨਾਂ ਵਿੱਚ ਰਾਮਦਾਸ ਨਾਮ ਹੀ ਆਇਆ। ਸ਼੍ਰੀ ਗੁਰਬਾਣੀ ਜੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਦਰਸ਼ਨ ਕਰਦੇ ਹਾਂ, ਸ਼੍ਰੀ ਗੁਰਬਾਣੀ ਜੀ ਦੇ ਵਿੱਚ ਵੀ ਨਾਮ ਸ਼੍ਰੀ ਰਾਮਦਾਸ ਹੀ ਆਇਆ, ਕਿਉਂਕਿ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪਹਿਲਾ ਨਾਮ ਲੈਣਾ ਸੀ ਅਤੇ ਉਹ ਗੁਰਬਾਣੀ ਵਿੱਚ ਆ ਗਿਆ, ਇਤਿਹਾਸਿਕ ਸਰੋਤਾਂ ਵਿੱਚ ਆ ਗਿਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੇਠਾ ਨਾਮ ਕਿਧਰੇ ਨਹੀਂ ਆਇਆ, ਇਸ ਕਰਕੇ ਰਾਮਦਾਸ ਨਾਮ ਹੀ ਲੈਣਾ ਚਾਹੀਦਾ। ਸਤਿਗੁਰੂ ਮਹਾਰਾਜ ਗੋਇੰਦਵਾਲ ਦੀ ਧਰਤੀ 'ਤੇ ਜਿਸ ਵੇਲੇ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ, ਬੇਅੰਤ ਉੱਥੇ ਸੇਵਾ ਕੀਤੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਜਿਹੜਾ ਨਿੱਜੀ ਸੇਵਕ, ਜਿਹਨੂੰ ਆਪਾਂ ਗੜਬਈ ਕਹਿ ਦਿੰਦੇ ਹਾਂ, ਭਾਈ ਬੱਲੂ ਇਤਿਹਾਸ ਵਿੱਚ ਨਾਮ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਭਾਈ ਬੱਲੂ ਨਾਲ ਬਚਨ ਕਰਦੇ ਹੈ ਕਿ ਰਾਮਦਾਸ ਜੀ ਕੀ ਸੇਵਾ ਕਰਦੇ ਹੈ, ਤਾਂ ਭਾਈ ਬੱਲੂ ਦੱਸਦੇ ਆ, ਮਹਾਰਾਜ ਅੰਮ੍ਰਿਤ ਵੇਲੇ ਸੰਗਤਾਂ ਲਈ ਜਲ ਲੈ ਕੇ ਆਉਂਦੇ ਹੈ, ਜਿਸ ਵੇਲੇ ਸੰਗਤਾਂ ਇਸ਼ਨਾਨ ਕਰਦੀਆਂ ਹੁੰਦੀਆਂ ਤਾਂ ਇਹ ਦਰਬਾਰ ਦੇ ਵਿੱਚ ਵਿਛਾਈ ਕਰ ਦਿੰਦੇ ਆ, ਜਿਸ ਵੇਲੇ ਸੰਗਤਾਂ ਦਰਬਾਰ ਵਿੱਚ ਆ ਜਾਂਦੀਆਂ ਤਾਂ ਇਹ ਲੰਗਰ ਤਿਆਰ ਕਰਨ ਲੱਗ ਜਾਂਦੇ ਆ, ਜਿਸ ਵੇਲੇ ਸੰਗਤਾਂ ਲੰਗਰ ਛਕਦੀਆਂ ਮਹਾਰਾਜ ਸੱਚੇ ਪਾਤਸ਼ਾਹ ਇਹ ਲੰਗਰ ਵਰਤਾਉਂਦੇ ਆ, ਜਿਸ ਵੇਲੇ ਸੰਗਤਾਂ ਲੰਗਰ ਛਕ ਲੈਂਦੀਆਂ ਇਹ ਬਰਤਨਾਂ ਦੀ ਸੇਵਾ ਕਰਦੇ ਆ, ਫਿਰ ਮਹਾਰਾਜ ਸਭ ਤੋਂ ਪਹਿਲਾਂ ਬੌਲੀ ਸਾਹਿਬ ਕਈਆਂ ਬਾਟੇ ਬੱਠਲ ਜਿਸ ਨੂੰ ਕਹਿ ਦਿੰਦੇ ਆ, ਟੋਕਰੀਆਂ ਆਦਿਕ ਮਹਾਰਾਜ ਆਪ ਪਹਿਲੋਂ ਲਿਜਾ ਕੇ ਰੱਖਦੇ ਆ, ਆਪ ਸੰਗਤਾਂ ਨਾਲ ਸੇਵਾ ਕਰਦੇ ਆ, ਟੋਕਰੀ ਢੋਂਦੇ ਆ, ਫਿਰ ਸੰਗਤਾਂ ਨੂੰ ਜਲ ਦੀ ਸੇਵਾ, ਭੋਜਨ ਦੀ ਸੇਵਾ, ਲੰਗਰ ਦੀ ਸੇਵਾ ਦੁਪਹਿਰ ਸਮੇਂ ਕਰਦੇ ਆ। ਸੰਧਿਆ ਨੂੰ ਮਹਾਰਾਜ ਜਦੋਂ ਸੰਗਤਾਂ ਸੇਵਾ ਤੋਂ ਆਪ ਸੱਚੇ ਪਾਤਸ਼ਾਹ ਆਗਿਆ ਦਿੰਦੇ ਹੋ, ਜਾਂਦੀਆਂ ਆਪਣੇ ਨਿਜ ਅਸਥਾਨਾਂ 'ਤੇ ਆਰਾਮ ਕਰਨ ਲਈ, ਤਾਂ ਇਹ ਕਈਆਂ ਬੱਠਲਾਂ ਨੂੰ, ਤਸਲਿਆਂ ਨੂੰ, ਟੋਕਰੀਆਂ ਨੂੰ ਮਹਾਰਾਜ ਸਾਫ਼ ਕਰਕੇ ਫਿਰ ਰੱਖ ਕੇ ਫਿਰ ਸੰਗਤਾਂ ਦੇ ਸੰਧਿਆ ਦੇ ਲੰਗਰ ਦੀ ਤਿਆਰੀ ਵਿੱਚ ਜੁੱਟ ਜਾਂਦੇ ਆ। फिर संध्या नूं महाराज लंगर दे विच सेवा करदे आ। जदों संगतां आराम करदियां महाराज संगतां दीआं थक्कियां होईआं दी मुट्ठी चापी करदे आ, फिर अपने सिमरन विच जुट जांदे आ। इहो महाराज दिन रात सेवा सिमरन दे विच हर समय सेवा सिमरन विच लगे रहिंदे आ। तुसीं सारे जाणदे हो कि किवें सतगुरु धन गुरु अमरदास साहिब जी महाराज ने अपनी सपुत्री बीबी भानी जी का रिश्ता भी इन्हां नूं योग जाण के कीता, अपने घर का जवाई बनाया। भावें जवाई बने निम्रता इन्नी आ धन गुरु रामदास महाराज नूं, एवें नहीं निम्रता दा पुंज कहा जाता, जवाई बन गए आ पर सेवा नहीं छड्डी। सतगुरु महाराज बौली साहब दे विच उस तरह कार कढ़दे आ, टोकरियां ढोंदे आ, ते टोकरी लेके जांदियां नूं ही लाहौर तो आए हुए बजुर्गां ने वेख्या शरीर ते कार लगी हुई है, पछाणिया नहीं है, सेवा लगी हुई है। पुछिया कि इत्थे लाहौर दा साडा एक बच्चा रामदास रहिंदा है, ते उस वेले टोकरी पासे रख के किया दसिया कि मैं ही तुहाडी कुल दा बच्चा हाँ, तुहाडा मैं ही हाँ, झुक के नमस्कार कीती है। बजुर्गां ने उस वेले मन विच गुस्सा किया, कबूल बोले है, इतिहास ने बोल सामभ के रखे है कि तू कुल नूं लाज ला दित्ती, जे टोकरियां ही ढोणियां सी, मजदूरियां ही करनियां सी, लाहौर दे विच कर लैणियां सी, इत्थे सहुरियां दे घर विच क्यों तू कुल नूं लाज ला रहे हैं। गुस्से विच आ के गुरु अमरदास जी महाराज कोल जा के सोडियां दे बजुर्गां ने धन गुरु अमरदास जी महाराज नूं भी कबूल बोले है कि ये ना समझ है, तुहानू तां समझ है, तुसी बजुर्ग हो, तुसी गुरु हो, तुसी अपने जवाई तो टोकरी ढोआ रहे हो। महाराज कहण लगे कौन कहिंदा टोकरी ढो रहे है, कहिंदे असीं आप वेखे है। महाराज कहिंदे जिन्हां नूं दृष्टि प्राप्त है गुरु नानक दे घर दी, उन्हां नूं पता है टोकरी नहीं ढो रहे, इन्हां दे सीस ते तां छतर झुल रहा है। सतगुरु महाराज ने एवें नहीं अपनी गुरता गद्दी दित्ती, सतगुरु महाराज ने सब विद मान्यो मान, सब तरह मन मने आ। सतगुरु नूं पता है भी धुरों गुरु ने, ये गुरु नानक दा धुरों ही जोत दा टिकाणा ये शरीर बनना है। सतगुरु महाराज जाणदे आ धुरों दरगाह तो ये आप रब रूप ने, आप परमेश्वर रूप ने, गुरु अमरदास जी महाराज नूं पता है। इस लई तां जदों बादशाह अकबर ने गुरु अमरदास जी नूं अपने दरबार विच बुलाया तां अपनी जगह अपनी थां जोग जाण के धन गुरु रामदास जी नूं धन गुरु अमरदास जी ने लाहौर घल्लिया सी। अनेकां प्रमाण ने इतिहास विच। फिर अखीर सतगुरु महाराज सच्चे पातशाह जी दी गरीब नवाज ने परख भी कीती है, जिमें गुरु नानक देव साहब जी महाराज ने भाई लहणा जी ते होर सिखां दी कीती, जिमें भाई लहणा तो गुरु अंगद बने, गुरु अंगद देव जी ने गुरता गद्दी देण लग्यां परख कीती सेवा दी, उवें गुरु अमरदास साहब जी महाराज ने भी परख कीती। वो परख की सी, सतगुरु जी दे वड्डे साहिबजादे बाबा मोहन जी बैराग अवस्था च रहिंदे, वो हमेशा बंदगी दे विच सिमरन विच लीन रहिंदे, हमेशा चौंकड़ा मार के ध्यान विच सिमरन विच लीन रहिंदे। दूसरे साहिबजादे बाबा मोहरी जी दो सपुत्रियां ने सतगुरु जी दे, बीबी दानी जी जिन्हां दे पति ने भाई रामा जी, दूसरी सपुत्री आ मात भानी जी जिन्हां दे पति ने सिर दे साई ने धन गुरु रामदास साहिब जी महाराज। दोवां पुत्रियां दे पतियां नूं सतगुरु महाराज ने ते अपने साहिबजादे नूं तिन्नां नूं कहा कि असीं बौली साहिब तीर्थ जिस वेले तैयार हो जाणा है उस दे कंडे बैठ के उपदेश दिया करना, साडे लई तुसीं तिन्ने वखरो वखरे थड़े तैयार करो, जिस दा थड़ा सानूं पसंद आवेगा उस दे थड़े ते बैठ के असीं उपदेश दिया करांगे, उह ते साडी प्रसन्नता होवेगी। भाई मोहरी जी जिन्हां ने जाणिया कि सतगुरु महाराज सच्चे पातशाह ने हुक्म कीता है ਥੜਾ ਬਣਾਵਣ ਦੇ ਲਈ, ਪਰ ਉਹਨਾਂ ਨੇ ਹੁਕਮ ਨਹੀਂ ਮੰਨਿਆ, ਉਹ ਸੇਵਾ ਵਿੱਚ ਸ਼ਾਮਲ ਨਹੀਂ ਹੋਏ। ਭਾਈ ਰਾਮਾ ਜੀ ਆਏ ਨੇ, ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਸੇਵਕ ਰੂਪ 'ਚ ਨੇ, ਉਹਨਾਂ ਨੇ ਥੜਾ ਬਣਾਉਣਾ ਸ਼ੁਰੂ ਕੀਤਾ। ਦੋਵਾਂ ਨੇ ਥੜੇ ਬਣਾਏ, ਸੰਧਿਆ ਵੇਲੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਥੜੇ ਬਣ ਕੇ ਤਿਆਰ ਨੇ, ਆਪ ਜੀ ਕਿਰਪਾ ਕਰਕੇ ਦਰਸ਼ਨ ਬਖਸ਼ੋ, ਥੜਿਆਂ ਨੂੰ ਵੇਖੋ ਮਹਾਰਾਜ, ਜੇ ਆਪ ਜੀ ਨੂੰ ਭਾ ਜਾਣ। ਸਤਿਗੁਰੂ ਜੀ ਭਾਈ ਰਾਮਾ ਜੀ ਵੱਡੇ ਸਨ, ਉਹਨਾਂ ਦੇ ਥੜੇ ਕੋਲ ਗਏ ਆ। ਮਹਾਰਾਜ ਨੇ ਵੇਖਿਆ ਕਿ ਭਾਈ ਰਾਮਾ ਜੀ, ਜਿਵੇਂ ਅਸੀਂ ਕਿਹਾ ਸੀ, ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ, ਉਵੇਂ ਤੁਸੀਂ ਥੜਾ ਨਹੀਂ ਬਣਾਇਆ, ਇਹ ਪਸੰਦ ਨਹੀਂ, ਇਹਨੂੰ ਢਾ ਦਿਓ, ਦੁਬਾਰਾ ਬਣਾਓ ਕੱਲ੍ਹ ਨੂੰ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਬਣਾਇਆ ਥੜਾ ਵੇਖਿਆ, ਮਹਾਰਾਜ ਗੁਰੂ ਅਮਰਦਾਸ ਜੀ ਵੇਖ ਕੇ ਕਹਿਣ ਲੱਗੇ, ਪੁਰਖਾ, ਜੋ ਅਸਾਂ ਕਿਹਾ ਉਵੇਂ ਨਹੀਂ ਬਣਿਆ, ਇਹਨੂੰ ਢਾ ਦਿਓ, ਪਸੰਦ ਨਹੀਂ ਹੈ, ਕੱਲ੍ਹ ਸਵੇਰੇ ਫਿਰ ਬਣਾਇਓ। ਅਗਲੇ ਦਿਨ ਦੋਵਾਂ ਨੇ ਫਿਰ ਥੜਾ ਬਣਾਇਆ। ਇਤਿਹਾਸ ਕਹਿੰਦਾ ਭਾਈ ਰਾਮਾ ਜੀ ਦਾ ਥੜਿਆ ਜਦੋਂ ਤਿਆਰ ਹੋ ਗਿਆ, ਮਹਾਰਾਜ ਨੇ ਵੇਖਿਆ, ਮਹਾਰਾਜ ਕਹਿਣ ਲੱਗੇ, ਭਾਈ ਰਾਮਾ ਜੀ ਇਹ ਪਸੰਦ ਨਹੀਂ ਹੈ, ਤੁਸੀਂ ਧਿਆਨ ਨਹੀਂ ਦਿੱਤਾ, ਜਿਵੇਂ ਅਸੀਂ ਕਿਹਾ ਉਵੇਂ ਨਹੀਂ ਬਣਿਆ, ਇਹਨੂੰ ਢਾ ਦਿਓ, ਕੱਲ੍ਹ ਸਵੇਰ ਫਿਰ ਬਣਾਇਓ। ਇਤਿਹਾਸ ਕਹਿੰਦਾ ਭਾਈ ਰਾਮਾ ਜੀ ਆਕ ਕੇ ਕਹਿਣ ਲੱਗੇ, ਮਹਾਰਾਜ ਤੁਹਾਡਾ ਸਰੀਰ ਬਜ਼ੁਰਗ ਹੋ ਗਿਆ, ਤੁਸੀਂ ਭੁੱਲ ਗਏ, ਕੱਲ੍ਹ ਵੀ ਜਿਵੇਂ ਤੁਸੀਂ ਕਿਹਾ ਸੀ ਮੈਂ ਉਵੇਂ ਹੀ ਬਣਾਇਆ ਸੀ, ਪਰ ਤੁਹਾਡੇ ਕਹਿਣ 'ਤੇ ਮੈਂ ਢਾ ਦਿੱਤਾ, ਅੱਜ ਫਿਰ ਜਿਵੇਂ ਤੁਸੀਂ ਸਾਨੂੰ ਕਿਹਾ ਸੀ ਸਵੇਰੇ ਉਵੇਂ ਅਸੀਂ ਬਣਾਇਆ। ਮਹਾਰਾਜ ਤੁਸੀਂ ਭੁੱਲ ਗਏ ਹੋ। ਮਹਾਰਾਜ ਮੁਸਕਰਾਏ ਹੈ, ਥੜਾ ਢਾ ਦਿੱਤਾ ਹੈ। ਪਰ ਤੀਸਰੇ ਦਿਨ ਭਾਈ ਰਾਮਾ ਜੀ ਸੇਵਾ ਕਰਨ ਨਹੀਂ ਆਏ, ਜਵਾਬ ਦੇ ਦਿੱਤਾ ਹੈ, ਗੁਰੂ ਨੂੰ ਕਹਿ ਦਿੱਤਾ ਤੁਸੀਂ ਭੁੱਲ ਗਏ ਹੋ, ਕਿਉਂਕਿ ਗੁਰੂ ਦਾ ਸਿਧਾਂਤ ਨਹੀਂ ਹੈ, ਇੱਕੋ ਇੱਕ ਗੁਰੂ ਅਭੁੱਲ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਗੋਬਿੰਦ ਗੁਰੂ ਗੋ ਅਤੇ ਗੋਬਿੰਦ ਪਰਮੇਸ਼ਰ ਇੱਕ ਨੇ, ਕੋਈ ਫਰਕ ਨਹੀਂ, ਗੁਰ ਪਰਮੇਸ਼ਰ ਅਭੁੱਲ ਹੈ। ਮਹਾਰਾਜ ਨੂੰ ਭੁੱਲਣ ਵਿੱਚ ਕਹਿ ਦਿੱਤਾ, ਮਹਾਰਾਜ ਨੇ ਜਾਣਿਆ ਕਿ ਗੁਰਤਾ ਗੱਦੀ ਦੇ ਯੋਗ ਨਹੀਂ ਹੈ, ਇਹ ਗੁਰਮਤਿ ਦੇ ਸਿਧਾਂਤ ਤੋਂ ਉਲਟ ਗੱਲ ਕਰ ਰਹੇ ਆ। ਧੰਨ ਗੁਰੂ ਰਾਮਦਾਸ ਜੀ ਦੇ ਥੜੇ ਨੂੰ ਵੇਖਿਆ ਕਿ ਆ ਪੁਰਖਾ, ਇਹ ਥੜਾ ਠੀਕ ਨਹੀਂ ਬਣਿਆ, ਤੂੰ ਧਿਆਨ ਨਹੀਂ ਦਿੱਤਾ, ਜੋ ਅਸੀਂ ਕਿਹਾ ਸੀ ਉਹ ਚੰਗੀ ਤਰ੍ਹਾਂ ਸੁਣਿਆ ਨਹੀਂ, ਉਵੇਂ ਨਹੀਂ ਬਣਿਆ, ਇਹਨੂੰ ਢਾ ਦਿਓ। ਸੱਤ ਵਚਨ ਕਹਿ ਕੇ ਢਾ ਦਿੱਤਾ ਹੈ। ਤੀਸਰੇ ਦਿਨ ਫਿਰ ਥੜਾ ਬਣਿਆ, ਫਿਰ ਢਵਾਇਆ। ਇਤਿਹਾਸ ਕਹਿੰਦਾ ਚੌਥਾ ਦਿਨ, ਪੰਜਵਾਂ ਦਿਨ, ਛੇਵਾਂ ਦਿਨ, ਸੱਤ ਦਿਨ ਸਤਿਗੁਰੂ ਥੜੇ ਬਣਾਉਂਦੇ ਰਹੇ ਅਤੇ ਥੜੇ ਢਵਾਉਂਦੇ ਰਹੇ। ਸਤਿਗੁਰੂ ਅੱਕੇ ਨਹੀਂ, ਧੰਨ ਗੁਰੂ ਰਾਮਦਾਸ ਥੱਕੇ ਨਹੀਂ, ਧੰਨ ਗੁਰੂ ਰਾਮਦਾਸ ਖਿਝੇ ਨਹੀਂ। ਗਰੀਬ ਨਿਵਾਜ ਨੇ ਸੱਤਵੇਂ ਦਿਨ ਜਿਸ ਵੇਲੇ ਕਿਹਾ, ਪੁਰਖਾ ਤੂੰ ਧਿਆਨ ਨਹੀਂ ਦਿੱਤਾ, ਤੂੰ ਸਾਡਾ ਬਚਨ ਧਿਆਨ ਨਾਲ ਸੁਣਿਆ ਨਹੀਂ, ਜਿਵੇਂ ਅਸੀਂ ਕਿਹਾ ਉਵੇਂ ਤੁਸਾਂ ਥੜਾ ਨਹੀਂ ਬਣਾਇਆ, ਇਹ ਸਾਡੇ ਮਨ ਨੂੰ ਪਸੰਦ ਨਹੀਂ ਹੈ। ਉਸੇ ਵੇਲੇ ਚਰਨੀ ਢਹਿ ਪਏ, ਸਤਿਗੁਰੂ ਦੇ ਚਰਨ ਪਕੜ ਲਏ, ਸਤਿਗੁਰੂ ਮੈਂ ਭੁੱਲਣ ਵਿੱਚ ਹਾਂ, ਮੈਨੂੰ ਸਮਝ ਨਹੀਂ ਹੈ, ਜੋ ਤੁਸੀਂ ਬਚਨ ਕਰਦੇ ਹੋ ਮੈਂ ਧਿਆਨ ਨਾਲ ਨਹੀਂ ਸੁਣਦਾ, ਮਹਾਰਾਜ ਮੈਨੂੰ ਮੁਆਫ ਕਰ ਦਿਓ, ਤੁਸੀਂ ਗਰੀਬ ਨਿਵਾਜ ਹੋ, ਤੁਹਾਡਾ ਬਿਰਦ ਹੈ, ਜੋ ਸਰਨ ਆਵੈ ਤਿਸ ਕੰਠ ਲਾਵੈ, ਮਹਾਰਾਜ ਮੈਨੂੰ ਕੰਠ ਲਾ ਲਓ, ਮੇਰੇ ਸਿਰ 'ਤੇ ਹੱਥ ਰੱਖੋ, ਜਿਵੇਂ ਆਪ ਜੀ ਨੂੰ ਭਾਉਂਦਾ ਹੈ ਆਪ ਵਿੱਚ ਵਰਤ ਕੇ ਬਣਾ ਲਓ। ਮਹਾਰਾਜ ਜਿੰਨਾ ਚਿਰ ਤੁਸੀਂ ਵਿੱਚ ਨਹੀਂ ਵਰਤੋਂਗੇ, ਜਿਵੇਂ ਤੁਹਾਨੂੰ ਭਾਉਂਦਾ ਉਵੇਂ ਨਹੀਂ ਬਣਨਾ, ਮੈਂ ਭੁੱਲਣ ਵਿੱਚ ਹਾਂ, ਤੁਸੀਂ ਉਹ ਭੁੱਲ ਹੋ। ਇੱਕ ਕਹਿ ਰਿਹਾ ਗੁਰੂ ਜੀ ਨੂੰ ਕਿ ਤੁਸੀਂ ਬਿਰਦ ਹੋ ਗਏ, ਤੁਸੀਂ ਭੁੱਲ ਗਏ ਹੋ, ਅਤੇ ਇੱਕ ਕਹਿ ਰਿਹਾ ਮਹਾਰਾਜ ਮੈਂ ਭੁੱਲ ਗਿਆ, ਤੁਸੀਂ ਉਹ ਭੁੱਲ ਹੋ। ਮਹਾਰਾਜ ਨੇ ਗਲਵੱਖੜੀ ਵਿੱਚ ਲਿਆ, ਸ਼ਾਬਾਸ਼ ਦਿੱਤੀ ਹੈ, ਉਹ ਥੜਾ ਰੱਖੇ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਇੱਕ ਦਿਨ ਹੋਰ ਪਰਖ ਕੀਤੀ। ਅਗਲੇ ਦਿਨ ਬੀਬੀ ਭਾਨੀ ਜੀ, ਸਤਿਗੁਰਾਂ ਦੀ ਸਪੁੱਤਰੀ, ਸਤਿਗੁਰਾਂ ਦੇ ਪੁੱਤਰ ਭਾਈ ਮੋਹਰੀ ਜੀ ਦੀ ਘਰਵਾਲੀ ਸਤਿਗੁਰਾਂ ਦੀ ਨੂੰਹ ਧੀ ਬੀਬੀ ਆਤਮਾ ਦੇਈ ਜੀ ਚੁਬਾਰਾ ਸਾਹਿਬ ਦੇ ਥੱਲੇ ਬੈਠੀਆਂ ਦੋਵੇਂ ਆਪਸ ਵਿੱਚ ਬਚਨ ਕਰ ਰਹੀਆਂ ਨੇ ਸਤਿਗੁਰੂ ਚੁਬਾਰਾ ਸਾਹਿਬ ਦੀ ਖਿੜਕੀ ਵਿੱਚੋਂ ਬਾਹਰ ਝਾਕੇ ਹੈ ਥੱਲੇ ਵੇਖਿਆ ਦੋਵਾਂ ਧੀਆਂ ਨੂੰ ਬਚਨ ਕਰਦੇ ਹਾਂ ਉੱਪਰੋਂ ਆਵਾਜ਼ ਦਿੱਤੀ ਧੀਏ ਭਾਣੀਏ ਹੱਥ ਜੋੜੇ ਸੱਚੇ ਪਾਤਸ਼ਾਹ ਹੁਕਮ ਪਿਤਾ ਜੀ ਹੁਕਮ ਕਰੋ ਮਹਾਰਾਜ ਕਹਿਣ ਲੱਗੇ ਧੀਏ ਭਾਣੀਏ ਜੇ ਤੇਰੇ ਸਿਰ ਦਾ ਸਾਈਂ ਚੱਲ ਵਸੇ ਚਲਾਣਾ ਕਰ ਜਾਵੇ ਤਾਂ ਉਸੇ ਵੇਲੇ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ ਸੁਹਾਗ ਦੀ ਨਿਸ਼ਾਨੀ ਲਾ ਕੇ ਰੱਖ ਦਿੱਤੀ ਆ ਕਹਿਣ ਲੱਗੇ ਸਤਿਗੁਰੂ ਤੁਹਾਡਾ ਭਾਣਾ ਜੀ ਕਿਉਂਕਿ ਬੀਬੀ ਭਾਨੀ ਜੀ ਦਾ ਜੀਵਨ ਕਹਿੰਦਾ ਕਿ ਜਿਸ ਵੇਲੇ ਬੀਬੀ ਭਾਨੀ ਜੀ ਦੇ ਦਰਸ਼ਨ ਕਰਦੇ ਹਾਂ ਉਹਨਾਂ ਦੇ ਜੀਵਨ ਨੂੰ ਸਰਵਣ ਕਰਦੇ ਹਾਂ ਤਾਂ ਤਿੰਨ ਗੱਲਾਂ ਪ੍ਰਮੁੱਖ ਸੀ ਉਹਨਾਂ ਦੇ ਜੀਵਨ ਵਿੱਚ ਐਵੇਂ ਨਹੀਂ ਸਤਿਗੁਰੂ ਮਹਾਰਾਜ ਦੇ ਘਰ ਦੇ ਵਿੱਚ ਆਏ ਐਵੇਂ ਨਹੀਂ ਗੁਰੂ ਪੁੱਤਰੀ ਦਾ ਖਿਤਾਬ ਮਿਲਿਆ ਐਵੇਂ ਨਹੀਂ ਸਤਿਗੁਰੂ ਦੇ ਘਰਵਾਲੀ ਹੋਣ ਦਾ ਜੀਵਨ ਸਾਥਣ ਹੋਣ ਦਾ ਖਿਤਾਬ ਮਿਲਿਆ ਐਵੇਂ ਨਹੀਂ ਗੁਰੂ ਮਾਂ ਹੋਣ ਦਾ ਗੁਰੂ ਦਾਦੀ ਗੁਰੂ ਪੜਦਾਦੇ ਕਿਉਂਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਾਦੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪੜਦਾਦੀ ਜੀ ਨੇ ਉਹਨਾਂ ਤੋਂ ਅੱਗੇ ਵੰਸ਼ ਚੱਲੀ ਉਹਨਾਂ ਦੀ ਬਖਸ਼ਿਸ਼ ਹੋਈ ਉਹਨਾਂ ਦੀ ਸੇਵਾ ਨੂੰ ਭਾਗ ਲੱਗਿਆ ਜਿਹੜੀ ਗੁਰਤਾ ਗੱਦੀ ਕੋਲ ਵਿੱਚ ਰਹੀ ਉਹ ਇਤਿਹਾਸ ਲਮੇਰਾ ਵੱਖਰਾ ਸਮਾਂ ਨਹੀਂ ਹੈ ਕਹਿੰਦੇ ਬੀਬੀ ਭਾਨੀ ਜੀ ਦਾ ਜੀਵਨ ਕਹਿੰਦਾ ਹੈ ਕਿ ਹਮੇਸ਼ਾ ਮੁੱਖ 'ਤੇ ਤਿੰਨ ਬਚਨ ਰਹਿੰਦੇ ਭਾਣਾ ਜੀ ਭੁੱਲੀ ਜੀ ਅਤੇ ਭਲਾ ਜੀ ਜੇ ਪਿਤਾ ਸਤਿਗੁਰੂ ਨੇ ਕਿਹਾ ਧੀਏ ਤੇਰਾ ਸਿਰ ਦਾ ਸਾਈਂ ਚੜ੍ਹਾਈ ਕਰ ਜਾਵੇ ਤਾਂ ਉਸੇ ਵੇਲੇ ਕਿਹਾ ਪਿਤਾ ਸਤਿਗੁਰੂ ਭਾਣਾ ਜੀ ਜੇ ਕਿਹਾ ਧੀਏ ਆਹ ਤੂੰ ਗਲਤੀ ਕੀਤੀ ਤਾਂ ਕਿਹਾ ਜੀ ਭੁੱਲੀ ਜੀ ਸਮੱਤ ਬਖਸ਼ੋ ਕਿਰਪਾ ਕਰੋ ਇਹ ਨਹੀਂ ਕਿਹਾ ਕਿ ਤੂੰ ਇਹ ਮੈਨੂੰ ਕਿਵੇਂ ਕਹਿ ਦਿੱਤਾ ਅੱਜ ਘਰਾਂ ਦੇ ਵਿੱਚ ਨੂੰਹ ਅਤੇ ਸੱਸ ਦੀ ਲੜਾਈ ਕਿਉਂ ਹੈ ਅੱਜ ਘਰਾਂ ਦੇ ਵਿੱਚ ਕਲੇਸ਼ ਕਿਉਂ ਹੈ ਜੇ ਵੱਡਾ ਬਜ਼ੁਰਗ ਨੂੰਹ ਨੂੰ ਸਮਝਾ ਦੇਵੇ ਤਾਂ ਉੱਥੇ ਨੂੰਹ ਇਹ ਨਹੀਂ ਕਹਿੰਦੀ ਮੇਰੀ ਗਲਤੀ ਆ ਮੈਂ ਭੁੱਲੀ ਹਾਂ ਉੱਥੇ ਕਹੇਗੀ ਤੂੰ ਮੈਨੂੰ ਕਿਵੇਂ ਕਹਿ ਦਿੱਤਾ ਤੂੰ ਕੌਣ ਹੁੰਦੀ ਹੈ ਮੈਨੂੰ ਕਹਿਣ ਵਾਲੀ ਅੱਜ ਘਰਾਂ ਦੇ ਵਿੱਚ ਲੜਾਈਆਂ ਝਗੜੇ ਕਲੇਸ਼ ਇਹ ਖਤਮ ਹੋ ਸਕਦੇ ਹੈ ਜੇ ਅੱਜ ਘਰਾਂ ਦੇ ਵਿੱਚ ਮਾਵਾਂ ਧੀਆਂ ਬੀਬੀ ਭਾਨੀ ਜੀ ਦੇ ਜੀਵਨ ਨੂੰ ਪੜ੍ਹ ਕੇ ਸਿੱਖਿਆ ਲੈ ਲੈਣ ਆਹ ਤਿੰਨ ਗੱਲਾਂ ਪੱਲੇ ਬੰਨ ਲਈਏ ਭਾਣਾ ਜੀ ਜੀਵਨ ਸੁਖੀ ਹੋ ਜਾਵੇਗਾ ਜਦੋਂ ਕੋਈ ਦੁੱਖ ਆਵੇ ਉਸ ਵੇਲੇ ਉਸ ਵਾਹਿਗੁਰੂ ਨੂੰ ਲਾਂਭਾ ਨਾ ਦੇਈਏ ਕਿਉਂਕਿ ਬਾਣੀ ਕਹਿੰਦੀ ਹੈ ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜਾ ਅਵਰ ਜਣਾ ਆਹ ਵੇਖੋ ਹੜ੍ਹ ਆਏ ਆ ਭਾਵੇਂ ਸਾਰੇ ਲੋਕ ਕਹਿ ਰਹੇ ਆ ਕਿ ਕੁਦਰਤੀ ਆਫਤ ਨਹੀਂ ਹੈ ਮੈਨ ਮੇਡ ਹੈ ਪਰ ਜਿਵੇਂ ਮਰਜ਼ੀ ਹੈ ਘਰ ਢਹਿ ਗਏ ਵੇਖੋ ਅੱਜ ਵੇਖਦੇ ਹਾਂ ਫਸਲਾਂ ਤਾਂ ਖਰਾਬ ਹੋਈਆਂ ਹੀ ਸਾਰੇ ਜਿਹੜੇ ਖੇਤ ਸੀ ਉਹਨਾਂ 'ਤੇ ਪਾਣੀ ਫਿਰ ਗਿਆ ਰੇਤ ਫਿਰ ਗਿਆ ਪਛਾਣ ਆਉਣੋਂ ਹਟ ਗਈ ਆ ਅੱਜ ਦੇਖੀਏ ਤਾਂ ਖੇਤੀ ਖਤਮ ਹੋ ਗਈ ਆ ਇੱਕ ਨਹੀਂ ਪਿੰਡਾਂ ਦੇ ਪਿੰਡ ਹਜ਼ਾਰਾਂ ਏਕੜ ਉਹ ਖੇਤ ਉਹ ਵੇਖ ਕੇ ਕਿਸਾਨਾਂ ਦੀਆਂ ਭੁੱਬਾਂ ਨਿਕਲਦੀਆਂ ਪਰ ਕਿਸੇ ਦੇ ਮੁੱਖੋਂ ਇਹ ਨਹੀਂ ਸੁਣਿਆ ਕਿ ਉਹ ਰੱਬ ਨੇ ਮਾੜਾ ਕੀਤਾ ਅੱਜ ਵੇਖਦੇ ਹਾਂ ਗੁਰੂ ਨਾਨਕ ਦੀ ਸਿੱਖੀ ਕਿੰਨੀ ਪ੍ਰਫੁੱਲਤ ਹੈ ਅੱਜ ਵੇਖਦੇ ਹਾਂ ਉਹ ਗੁਰਸਿੱਖਾਂ ਨੂੰ ਉਹਨਾਂ ਦਾ ਜੀਵਨ ਧੰਨ ਕਹਿ ਰਹੇ ਆ ਇੱਕ ਸਿੱਖ ਕਹਿ ਰਿਹਾ ਸੀ ਕਿਸੇ ਨੇ ਪੁੱਛਿਆ ਪੁੱਛਣ ਵਾਲੇ ਨੇ ਕਿ ਇਹ ਤੁਹਾਡੇ ਘਰ ਢਹਿ ਗਏ ਘਰਾਂ ਦੇ ਵਿੱਚ ਕੁਝ ਨਹੀਂ ਰਿਹਾ ਤੁਹਾਡੇ ਖੇਤ ਖਤਮ ਹੋ ਗਏ ਤੁਸੀਂ ਕਰਜ਼ੇ 'ਚ ਪਹਿਲਾਂ ਹੀ ਡੁੱਬੇ ਹੋਏ ਹੋ ਹੁਣ ਕੀ ਕਰੋਗੇ ਕੀ ਰੱਬ ਨੂੰ ਲਾਂਭਾ ਨਹੀਂ ਦੇ ਰਹੇ ਉਹ ਕਹਿਣ ਲੱਗੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਅਸੀਂ ਉਸ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਜਿਹਨੇ ਕਿਹਾ ਸੀ ਚਾਰ ਸਾਹਿਬਜ਼ਾਦੇ ਵਾਰ ਕੇ ਚਾਰ ਮੂਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਜਿਹਨੇ ਕਿਹਾ ਸੀ ਪੰਥ ਵਸੇ ਮੈਂ ਉਜੜਾਂ ਜਿਸ ਗੁਰੂ ਗੋਬਿੰਦ ਸਿੰਘ ਦਾ ਆਨੰਦਪੁਰ ਨਾ ਤਖਤ ਨਾ ਤਾਜ ਨਾ ਬਾਜ ਨਾ ਕੁਨੀਲਾ ਸਤਿਗੁਰੂ ਮਹਾਰਾਜ ਸਭ ਕੁਝ ਛੱਡ ਕੇ ਆਪਣਾ ਪਰਿਵਾਰ ਵਾਰ ਕੇ ਕਹਿ ਰਹੇ ਪੰਥ ਵਸੇ ਮੈਂ ਉਜੜਾਂ मन चाहो कनेरा असी वो गुरु गोबिंद सिंह दे सिख हाँ। मेरा मन सुन के गदगद होया। उन्हें फिर कहा तुसी उलांभा नहीं देंदे रब नूं। कहन लगे तो साढ़े कर्मां दी गत है, उलांभा कादा, ये साढ़े कर्मां दी मार पई है, पर ओ गुरु ने कृपा कीते। अज वेखो गुरु नानक ने सिधान दिते सी तैन किरत करो। सिख किरती है, सिख कदे मंगदा नहीं है। जदों सिख वेखदे आ तां दसां नौहां दी किरत करदा है, किरत करके अपनी कमाई चो दसवां हिस्सा कढ़दा है। सिख नूं हुक्म है दसवंध कढ़ना। इहदा प्रमाण है कि अज हर सिख दसवंध कढ़ रहा है। अज आफत आई है अपने भरावां ते, जदों किते विदेशां च वी इह आफतां आईआं तां सिख तां उत्थे जा के वी खलो गए। अज अपने भरावां ते आफत आईआं तां नाल जिहड़े भरा सिख भरा ने भावें देश च भावें विदेश च वो सारे आ के खलो गए है। उन्होंने अपना जिहड़ा दसवां हिस्सा है वो अपने भरावां लई हाजिर कर लिया, मंड सकना कहिंदे आ उहनूं। अज वेखो आपां देखदे आ कि वह भरा हाथ जोड़ रहे है कि साढ़े कोले रासन बहुत है, साढ़े भेख च साढ़े इन्हां घरां दे विच कुछ लुटेरे लोग आ गए है, वो साढ़े इलाके नूं बदनाम करनगे, वो बेलोड़े रासन लजा रहे है। जिन्हां नूं लोड़ है उन्हां तक पहुँचदा हो गया, जिन्हां तक नहीं होया उन्हां तक पहुँचदा करो, सानू लोड़ नहीं है। देखो ये गुरु दे सिख दा सिधांत है। गुरु दा सिख किरत करदा है फिर वंड के छकदा है। अज वेखो ट्रालियां दीआं ट्रालियां भरियां आ रही हैं, भावें वह मनुख की खाद खुराक है भावें पशुआं की खाद खुराक है, पैसा वंडिया जा रहा है। रहण वाले जिहड़े घर ने जे घर टह गए उन्हां दीआं जिम्मेवारियां लईआं जा रही हैं कि असीं घर बना के देवांगे। ये सिधांत कित्थों आया? हड़ तां होर भी बहुत थावां ते आउंदे आ, उत्थे क्यों नहीं सिखां तों बिना कोई खड़दा? अज सरकारां जे आपां वेखीए, भावें पंजाब दी सरकार आ भावें केंद्र दी सरकार है, तुसीं उन्हां लोकां दे बोल सुणो, वो कह रहे आ कि सरकारां फेल हो गईआं, पर गुरु नानक दा सिख खड़ा है। जिथे सरकारां दे हाथ खड़े हो जांदे है उत्थे गुरु नानक दा सिख ते गुरु नानक दी सिखी। अज कई कहिंदे आ सिखी खत्म हो रही है, मैं कहना अज वेखो अज पता लगदा है गुरु नानक दा दूजा सिधांत, वो किरत करन वाले बच्चा बच्चा छोटे छोटे बच्चे मापियां वालों दित्ती होई खर्चन वाली जेब खर्च मनी पॉकेट मनी जिन्हों कह देंदे आ वह जो दस दस रुपये कढ के भी दे रहे है, क्योंकि उन्होंने जीन विच है, उन्होंने खून विच है कि असी वंड के छकना। जिथे लोड़ है मैं बेनती करा गुरसिखो तुसी वंड सकण सकण दा यह सिधांत अपनाया होया है। देख के मन गदगद हुंदा, शुक्र है गुरु नानक दा गुरु रामदास जी दा। पर मैं बेनती करा अकली कीचा दान, मेरा सतगुरु कहिंदा जदों तुसी वंड के छकना है देना किनू है, अकली कीचा दान। जे दान करना अकल नाल करो, अपनी समझ नाल करो, गुरु दे सिधांत नाल करो। जिथे लोड़ है उत्थे देवो, आप पहुँच के देवो, अपने किसी मुखी नूं भेजो, जिवें गुरु घर दे विच मुखी सिख हुंदे सी उह अगे लगदे। जिहड़ा तुहाडा मोह तवारा रासन लैके आ रहा, माया लैके आ रहा, कुछ भी लैके आ रहा है, उत्थे पहुँच करो जिथे लोड़ है। अकल नाल दान करिए, इत्थे बस नहीं, क्योंकि वह भरावां तों जदों उत्थे घरां चों खेतां चों पानी निकल गया असल विच उदू बाद ज़्यादा लोड़ उदू बाद विच है, असीं उदों भी खड़ना नाल जिहड़ी उन्हां नूं जरूरत आ, ट्रैक्टरां दी जरूरत, तेल दी जरूरत, भावें पहुँच रहे है बहुत वीर उत्थे पहुँच रहे है कह रहे है, पर फिर भी सारा पंजाब सारे गुरसिख जितने भी पंजाबी है देशवासी है उन्हां भरावां दे नाल खड़े है। उन्होंने डोलना नहीं, वो बीबी भानी दे वारस ने, उन्होंने हमेशा भाणा मन्निया ते वो परमेश्वर दा शुक्र करना। वीर दे मैं बचन सुने घर डुब्या होया फसल ते खेत खत्म हो गए है, रेत फिर गए है, पर वो कह रहे है कि सतगुरु का भाणा है, उन्हें साडा भला ही किया होगा। ये वो बोल ने कहना उन्हें भला ही किया होना है रब ने साडा, ये कोई चंगा ही होना, माड़ा नहीं करता किसी का। शुक्र है मालक का, यहोजी सिखी प्रफुल्लित हो रही है। बेबे भाणी भानी जी, भाणा जी, भुले जी, तो भला जी, वह शुक्र करना, क्योंकि शुक्र बहुत जरूरी है। सतगुरां कहा धीए तेरे सिर दा साईं चढ़ाई कर जाए, तो उस वेले बचन किया पिता जी भाणा, उस वेले सुहाग दी निशानी लाई है। सतगुरु कहन लगे धीए पहन ला, महाराज लुहाई भी तुसी, पहनाओ भी तुसी, ताकि क्या सतगुरु कहन लगे धीए पहन ला, साई शर्म रखेगा भाव लाज रखेगा। सतगुरां ने बाबा बुढ़ा जी नूं कहा, बाबा जी श्री रामदास जी नूं बुलाओ, किथे ने वेखिया सिर ते टोकरी है, सारे बस्तर गोइंदवाल साहब दा तीरथ, सिख धर्म दा जिहड़ा तीरथ, पहला तीरथ सतगुरु गुरु अमरदास जी ने रचिया बौली साहब, उस दी सेवा विचों जिहड़ा टोकरी नाही निकल के उपर शरीर दे पै रहे, उहदे नाल लिबड़े हुए है। महाराज कहिंदे इशनान करा के नवे वस्त्र पवा के दरबार विच लैके आओ, अपने साहबजादियां नूं बुलाया, धीआं नूं बुलाया, सारे मुखी सिखां नूं बुलाया, बाबा बुढ़ा जी इशनान करा के लियाए है, नवे वस्त्र पहनाए है, गोइंदवाल साहब दे अंदर सतगुरु दरबार विच सजे हुए है। महाराज कहन लगे, बाबा जी नारियल 5 पैसे लेके आओ। तो बाबा बुढ़ा जी ने 5 पैसे नारियल सतगुरां नूं पकड़ाया, जो गुरियाई दी मर्यादा है। सतगुरु महाराज ने 5 पैसे नारियल अगे रख के परिक्रमा करके सतगुरु जी ने पहलों आप मत्था टेके है। तुसी तुक पढ़ते हो, बाणी पढ़न वाले सिख हो, सतगुरु जी का वचन सब बेद मान्यो मान, किसी के कहण ते नहीं। जदों अपना मन मन गया, सब बेद मान्यो मान, तब ही पयो प्रसन्न, राज जोग तखत दियन गुर रामदास। गुरु रामदास महाराज नूं राज जोग दा गुरियाई दा तखत, गुरु नानक दी जोत, आप जदों मत्था टेकिया, 5 पैसे क्यों रखदे अगे, 5 पैसे ही क्यों, वध माया क्यों नहीं। 5 पैसे प्रतीक है कि जिन्नी तिन्ना लोकां दी माया है, अज तो बाद तुहाडे चरणां दे विच, साडे वल्लों तुहाडे चरणां विच भेट कर दित्ते, वो माया दा प्रतीक है। नारियल क्यों, अज नारियल सुन के कई सिख कई बार मन च ईरखा किरना करन लग जांदे आ, ये तो जी फलानी कौम दा है। वो भाई नारियल दरख्त नूं लगदा किसी कौम नूं नहीं लगदा, वो दरख्त किसी कौम ने रजिस्टर नहीं कराया होया, वो सारयां दा ही सांझा है, उन्हूं कोई भी वरत सकदा है। जे किसी कौम वालिया ने पहला वरत लिया तो उन्हां दा नहीं हो गया, वो सारयां दा है। गुरु नानक साहब ने गुरु अंगद साहब नूं गुरता गद्दी दित्ती, नारियल वरते आ, गुरु नानक तो लै करके 10वें जामे तक जिस गुरु के दर्शन करते हो, गुरु ग्रंथ साहब जी ने हजूर साहब गुरता गद्दी दिते, तो गुरु गोबिंद सिंह जी ने भी 5 पैसे नारियल अगे भेट किया। नारियल प्रतीक है शीस का, कि साडा शीस अज तो ताडे अगे भेट, मत्था टेकिया, मत्था टेकण का भाव अज तो असी ताडी शरण विच, साडी जोत ताडी होई। हुण इत्थे इक सिधांत की गल कि सतगुरु महाराज सच्चे पातशाह ने किहड़ी जोत अगे दित्ती, साडे विचों जोत निकल जावे, उस वेले घर की नार बहुत हित जास्यों सदा रहत संग लागे, जब ही हंस तजी इह काया प्रेत प्रेत कर भागे। सारा टब्बर रिश्तेदार कहण लग जांदे आ चढ़ाई कर गया, इहदी मौत हो गई, इहच प्राण नहीं रहे, संस्कार कर दिओ, सेती किते सुता ना रह जावे घर विच। साडी जोत निकल जावे मौत हो जाती है, पर गुरु किहड़ी जोत टिका रहे है। वो सतगुरु महाराज कहिंदे रामदास गुरु जग तारण कौ गुर जोत अर्जन माहे धरी। ਉਹ ਹੈ ਗੁਰਜੋਤ, ਉਹ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਸੱਚਖੰਡ 'ਚੋਂ ਆਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧੁਰੋਂ ਗੁਰੂ ਨੇ, ਨਿਰੰਕਾਰ ਹੈ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ। ਜੋਤੀ ਰੂਪ ਨੇ ਸਤਿਗੁਰੂ, ਤਾਤ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਉਹ ਗੁਰੂ ਅਮਰਦਾਸ ਜੀ ਨੇ ਆਪਣੀ ਜਿਹੜੀ ਗੁਰ ਜੋਤ ਉਹ ਗੁਰੂ ਰਾਮਦਾਸ ਮਹਾਰਾਜ ਦੇ ਅੰਦਰ ਟਿਕਾ ਦਿੱਤੀ। ਪਰਿਕਰਮਾ ਕੀਤੀਆਂ, ਪਰਿਕਰਮਾ ਕਰਨ ਦਾ ਕੀ ਮਤਲਬ ਹੈ? ਅੱਜ ਸਿੱਖ ਪਰਿਕਰਮਾ ਕਰਨੇ ਛੱਡ ਗਏ। ਤੁਸੀਂ ਪਰਿਕਰਮਾ ਕਰਕੇ ਵੇਖੋ ਸਤਿਗੁਰੂ ਦੀਆਂ। ਸਤਿਗੁਰੂ ਦਾ ਇਤਿਹਾਸ ਪੜ੍ਹਦੇ ਸੁਣਦੇ ਹੋ, ਸਾਰੇ ਇਤਿਹਾਸਕ ਅਸਥਾਨਾਂ 'ਚ, ਬਹੁਤੇ ਵੱਡੇ ਅਸਥਾਨਾਂ 'ਤੇ, ਦੇਸ਼ ਵਿਦੇਸ਼ ਅੰਦਰ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੁੰਦੀ ਆ। ਸਿੱਖੋ, ਸੁਣਿਆ ਕਰੋ, ਇਤਿਹਾਸ ਪਤਾ ਲੱਗਦਾ ਹੈ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਸੁਣਦਾ, ਸਾਰੇ ਸਤਿਗੁਰੂ ਆਪ ਪਰਿਕਰਮਾ ਕਰਦੇ ਰਹੇ ਆ। ਹਰਿਮੰਦਰ ਸਾਹਿਬ ਦੀਆਂ ਅੰਦਰਲੀਆਂ ਪਰਿਕਰਮਾ, ਬਾਹਰ ਦੀਆਂ ਪਰਿਕਰਮਾ। ਪਰਿਕਰਮਾ ਦਾ ਕੀ ਅਰਥ ਹੈ? ਜਦੋਂ ਅਸੀਂ ਪਰਿਕਰਮਾ ਕਰਦੇ ਹਾਂ ਉਹਦਾ ਅਰਥ ਹੈ, ਸਤਿਗੁਰੂ ਮੈਂ ਤੁਹਾਥੋਂ ਕੁਰਬਾਨ ਜਾਂਦਾ, ਮੈਂ ਬਲਿਹਾਰ ਜਾਂਦਾ। ਬਲਿਹਾਰ ਦਾ ਕੀ ਅਰਥ ਹੈ? ਕੁਰਬਾਨ ਜਾਂਦਾ। ਦੂਸਰਾ ਬਲਿਹਾਰ ਦਾ ਅਰਥ ਹੈ ਬਲਹਾਰ, ਸਤਿਗੁਰੂ ਮੈਂ ਸਾਰੇ ਪਾਸਿਓਂ ਹਾਰ ਕੇ ਆਪਣਾ ਬਲ ਤੁਹਾਡੀ ਸ਼ਰਨ ਵਿੱਚ ਆ ਗਿਆ। ਸਤਿਗੁਰੂ ਸਿੱਖ ਦੇ ਸਾਰੇ ਪਾਪ ਕੱਟ ਦਿੰਦੇ ਆ, ਸਿੱਖ ਨੂੰ ਸਤਿਗੁਰੂ ਆਪਣੇ ਗਲ ਨਾਲ ਲਾ ਲੈਂਦੇ ਆ ਜਦੋਂ ਸਿੱਖ ਪਰਿਕਰਮਾ ਕਰਦਾ ਹੈ। ਜਿਹੜੇ ਕਮਾਈਆਂ ਵਾਲੇ ਅਭਿਆਸੀ ਸਿੱਖ ਨੇ ਉਹ ਅੱਜ ਵੀ ਕਹਿੰਦੇ ਸੁਣੀਦੇ ਨੇ, ਬਹੁਤ ਗੁਰਸਿੱਖਾਂ ਤੋਂ ਸੁਣਿਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਸਿੱਖੋ ਪਰਿਕਰਮਾ ਕਰਿਆ ਕਰੋ, ਕਰੋੜਾਂ ਪਾਪ ਕੱਟੇ ਜਾਂਦੇ ਆ, ਤੁਹਾਡੇ ਕਾਰਜ ਸਿੱਧ ਹੋਣ ਲੱਗ ਜਾਂਦੇ ਆ, ਗੁਰੂ ਦੀ ਖੁਸ਼ੀ ਹੋਣ ਲੱਗ ਜਾਂਦੀ ਹੈ ਜਦੋਂ ਕੋਈ ਸਿੱਖ ਪਰਿਕਰਮਾ ਕਰਦਾ ਹੈ। ਪ੍ਰਤੀਕ ਹੈ, ਪ੍ਰਮਾਣ ਹੈ। ਜਦੋਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਗੁਰਤਾ ਗੱਦੀ ਦਿੱਤੀ ਗਈ ਤਾਂ ਸਤਿਗੁਰਾਂ ਨੇ ਆਪ ਪਰਿਕਰਮਾ ਕਰਕੇ ਮੱਥਾ ਟੇਕਿਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਸਤਿਗੁਰੂ ਦਾ, ਕਿਤੇ 3 ਪਰਿਕਰਮਾ, ਕਿਤੇ 4 ਪਰਿਕਰਮਾ, ਕਿਤੇ 5 ਪਰਿਕਰਮਾ। ਸਤਿਗੁਰੂ ਮਹਾਰਾਜ ਨੇ ਪਰਿਕਰਮਾ ਕੀਤੀਆਂ, ਮੱਥਾ ਟੇਕਿਆ, ਨਾਰੀਅਲ 5 ਪੈਸੇ ਭੇਟ ਕੀਤੇ। ਸਤਿਗੁਰੂ ਤੋਂ ਬਾਅਦ ਫਿਰ ਇਤਿਹਾਸ ਕਹਿੰਦਾ ਹੈ ਕਿ 6ਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਜੀ ਨੇ ਆਪ, ਉਹਨਾਂ ਤੋਂ ਬਾਅਦ ਉਹਨਾਂ ਦੀ ਬੰਸ ਦੇ ਸਾਹਿਬਜ਼ਾਦੇ ਗੁਰਤਾ ਗੱਦੀ ਦਾ ਤਿਲਕ ਦਿੰਦੇ ਰਹੇ। ਗੁਰਿਆਈ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤਾ ਹੈ ਅਤੇ ਆਪ ਮੱਥਾ ਟੇਕਿਆ। ਜਿਸ ਨੂੰ ਬਾਬਾ ਬੁੱਢਾ ਜੀ ਮੱਥਾ ਟੇਕ ਦਿੰਦੇ ਸੀ ਉਹਨੂੰ ਸਾਰੀ ਸੰਗਤ ਸਮਝ ਲੈਂਦੇ ਸੀ ਕਿ ਅਗਲਾ ਗੁਰੂ ਇਹ ਆ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਨਾਲ ਬਾਬਾ ਜੀ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕ ਦਿੱਤਾ ਹੈ ਤਾਂ ਫਿਰ ਉਸ ਤੋਂ ਬਾਅਦ ਵਿੱਚ ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸ ਹੈ ਪੈਰੀ ਪਾਏ ਜੀ। ਉਹ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਨੂੰ ਕਿਹਾ ਕਿ ਤੁਸੀਂ ਵੀ ਝੁਕੋ, ਜਿਵੇਂ ਸਾਨੂੰ ਮੱਥਾ ਟੇਕਦੇ ਸੀ ਪੁੱਤਰ ਮੋਹਨ, ਇਵੇਂ ਤੁਸੀਂ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ। ਤਾਂ ਬਾਬਾ ਮੋਹਨ ਜੀ ਨੇ ਬਚਨ ਨਹੀਂ ਕਮਾਇਆ। ਦੇਖੋ, ਜਿਹੜਾ ਗੁਰੂ ਨੂੰ ਵਚਨ, ਗੁਰੂ ਦਾ ਬਚਨ ਨਹੀਂ ਮੰਨਦਾ, ਗੁਰੂ ਅੱਗੇ ਮੱਥਾ ਨਹੀਂ ਟੇਕਦਾ, ਭਾਵੇਂ ਗੁਰੂ ਪੁੱਤਰ ਕਿਉਂ ਨਾ ਹੋਵੇ। ਬਾਬਾ ਮੋਹਨ ਦਾ ਇਤਿਹਾਸ ਵਿੱਚ ਜ਼ਿਕਰ ਹੈ ਕਿ ਸਤਿਗੁਰੂ ਜੀ, ਇਹਨਾਂ ਨੂੰ ਸਾਡੀ ਗੁਰਤਾ ਗੱਦੀ ਤੁਸੀਂ ਇਹਨਾਂ ਨੂੰ ਦੇ ਦਿੱਤੀ ਹੈ। ਉਹ ਆਪਣਾ ਹੱਕ ਸਮਝਦੇ ਸੀ ਕਿ ਮੈਂ ਵੱਡਾ ਪੁੱਤਰ, ਮੇਰਾ ਹੱਕ ਹੈ। ਜਦੋਂ ਇਹਨਾਂ ਨੂੰ ਤੁਸੀਂ ਗੁਰਤਾ ਗੱਦੀ ਦਿੱਤੀ ਹੈ, ਮੇਰਾ ਅੰਦਰ ਸੜ ਗਿਆ, ਤਪ ਗਿਆ, ਮਹਾਰਾਜ ਦਾ ਬਚਨ ਨਹੀਂ ਮੰਨਿਆ, ਮਹਾਰਾਜ ਦਾ ਬਚਨ ਹੋ ਗਿਆ, ਮੋਹਨ ਤੇਰਾ ਹਿਰਦਾ ਤਪਦਾ ਹੀ ਰਹੇਗਾ। ਕਈ ਕਈ ਸਾਲ ਦੀਆਂ ਸਮਾਧੀਆਂ ਦਾ ਜੀਵਨ 'ਚ ਜ਼ਿਕਰ ਹੈ ਪਰ ਹਿਰਦਾ ਸ਼ਾਂਤ ਨਹੀਂ ਹੋਇਆ, ਜਿੰਨਾ ਚਿਰ ਗੁਰੂ ਜੋਤ ਗੁਰੂ ਅਰਜਨ ਦੇਵ ਜੀ ਦੇ ਅੱਗੇ ਝੁਕੇ ਨਹੀਂ, ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਬਚਨ ਮੰਨੇ ਆ ਬਾਬਾ ਮੋਹਰੀ ਜੀ ਨੇ, ਉਹਨਾਂ ਨੇ ਮੱਥਾ ਟੇਕਿਆ, ਬਾਣੀ 'ਚ ਨਾਮ ਦਰਜ ਹੋ ਗਿਆ, ਮੋਹਰੀ ਪੁੱਤ ਸਨਮਖੂਆ, ਰਾਮਦਾਸ ਹੈ ਪੈਰੀ ਪਾਏ ਜੀ। ਉਹ ਬਾਬਾ ਮੋਹਰੀ ਜੀ ਤੋਂ ਬਾਅਦ ਵਿੱਚ ਫਿਰ ਸਾਰੀ ਸੰਗਤ, ਸਾਰੇ ਪਰਿਵਾਰ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਿਆ। ਧੰਨ ਗੁਰੂ ਰਾਮਦਾਸ, ਗਰੀਬ ਨਿਵਾਜ ਪਿਤਾ ਸਤਿਗੁਰੂ, ਜਿਨ੍ਹਾਂ ਨੇ 30 ਰਾਗਾਂ ਦੇ ਵਿੱਚ ਸ਼੍ਰੀ ਗੁਰਬਾਣੀ ਉਚਾਰਨ ਕਰਕੇ ਵੱਡੇ ਪਰਉਪਕਾਰ ਕੀਤੇ। ਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਜਿੱਥੇ ਸੇਵਾ ਕਮਾਈ, ਉਹਨਾਂ ਦਾ ਬਚਨ ਮੰਨ ਕੇ ਅੰਮ੍ਰਿਤਸਰ ਸ਼ਹਿਰ ਵਸਾਇਆ। ਅੰਮ੍ਰਿਤਸਰ ਦੇ ਬਾਨੀ ਨੇ ਸਤਿਗੁਰੂ, ਅੰਮ੍ਰਿਤਸਰ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਬਚਨਾਂ ਨਾਲ ਵਸਾਇਆ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰੋਵਰ ਦੀ ਸੇਵਾ ਕੁਝ ਅਤੇ ਸਤਿਗੁਰੂ ਜੀ ਨੇ ਵੱਡੇ ਪਰਉਪਕਾਰ ਕੀਤੇ। ਧੰਨ ਗੁਰੂ ਰਾਮਦਾਸ ਜੀ ਦਾ ਜੀਵਨ ਜਦੋਂ ਪੜ੍ਹਦੇ ਹਾਂ, ਮਹਾਨ ਪਰਉਪਕਾਰੀ ਗਰੀਬ ਨਿਵਾਜ। ਬਾਣੀ ਕਹਿੰਦੀ ਹੈ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖੇਨ। ਜੇ ਸਤਿਗੁਰ ਸਿਮਰੰਤ, ਪਹਿਲੇ ਤੁਕ ਦੇ ਵਿੱਚ ਸਿਮਰੰਤ ਤੱਤੇ ਨਾਲ ਹੈ, ਇਹਨੂੰ ਧਿਆਨ ਨਾਲ ਪੜ੍ਹਨਾ। ਭੱਟ ਬਲ ਜੀ ਕਹਿੰਦੇ, ਜੇ ਸਤਿਗੁਰ ਸਿਮਰੰਤ, ਜਿਹੜਾ ਗੁਰੂ ਰਾਮਦਾਸ ਦਾ ਨਾਮ ਲੈਂਦਾ ਉਹਦੇ ਭਰਮ ਦੇ ਫੋਲੇ ਕੱਟੇ ਜਾਂਦੇ ਆ, ਉਹਦੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਵਿੱਚੋਂ ਜਿਹੜਾ ਪੰਜ ਤਰ੍ਹਾਂ ਦਾ ਭਰਮ ਹੈ ਉਹ ਕੱਟਿਆ ਜਾਂਦਾ। ਜੇ ਸਤਿਗੁਰ ਸਿਮਰੰਥ, ਦੂਜੀ ਤੁਕ ਵਿੱਚ ਤੱਤੇ ਦੀ ਥਾਂ 'ਤੇ ਥੱਥਾ, ਪਹਿਲਾਂ ਸਿਮਰੰਤ ਫਿਰ ਸਿਮਰੰਥ। ਜੇ ਸਤਿਗੁਰ ਸਿਮਰੰਥ, ਹਿਰਦੈ ਹਰ ਨਾਮ ਦਿਨੋ ਦਿਨ। ਜਿਹੜਾ ਸਿੱਖ ਕਹਿੰਦਾ ਮੇਰਾ ਨਾਮ ਚੱਲ ਪਵੇ, ਜਿਹੜਾ ਅਭਿਆਸ ਕਰ ਰਿਹਾ, ਅਭਿਆਸੀ ਦੀ ਅਭਲਾਖਾ ਹੁੰਦੀ ਹੈ ਕਿ ਮੇਰਾ ਨਾਮ ਜਪਾ ਜਾਪ ਚੱਲ ਪਵੇ। ਉੱਠਦਿਆਂ ਬੈਠਦਿਆਂ ਖਾਂਦਿਆਂ ਪੀਂਦਿਆਂ ਦਿਨ ਰਾਤ ਅੱਠੇ ਪੈਰ ਮੇਰਾ ਨਾਮ ਚੱਲੇ, ਅਤੇ ਨਾਮ ਚੱਲ ਨਹੀਂ ਰਿਹਾ ਕੀ ਕਰੇ, ਉਹ ਗੁਰੂ ਰਾਮਦਾਸ ਦਾ ਨਾਮ ਲਵੇ। ਕਹਿੰਦੇ ਜਿਹੜਾ ਗੁਰੂ ਰਾਮਦਾਸ ਦਾ ਨਾਮ ਲੈਂਦਾ ਉਹਦੇ ਅੰਦਰ ਦੂਜੀ ਬਖਸ਼ਿਸ਼ ਆਉਂਦੀ, ਉਹਦਾ ਨਾਮ ਸੁਤੇ ਸਿੱਧ ਚੱਲ ਪੈਂਦਾ। ਜੇ ਸਤਿਗੁਰ ਸਿਮਰੰਥ, ਜੇ ਕੇ ਤਪਤ ਮਿਟਾਵੈ। ਜਿਹੜਾ ਗੁਰੂ ਰਾਮਦਾਸ ਦਾ ਨਾਮ ਲੈਂਦਾ ਤੀਜੀ ਬਖਸ਼ਿਸ਼ ਆਉਂਦੀ ਹੈ, ਜਿਹਦਾ ਮਨ ਨਹੀਂ ਸ਼ਾਂਤ ਹੁੰਦਾ, ਅੰਦਰ ਮਨ ਦੇ ਅੰਦਰ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਅੱਗ ਦੀਆਂ ਨਦੀਆਂ ਦੀ ਤਪਸ ਹੈ ਅੰਦਰ, ਹਿਰਦਾ ਸ਼ਾਂਤ ਨਹੀਂ ਹੋ ਰਿਹਾ, ਉਹ ਕਵੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਹਿਰਦਾ ਸ਼ੀਤਲ ਹੋ ਜਾਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਤਿਗੁਰੂ ਦਾ ਨਾਮ ਲੈਂਦਾ ਉਹਦੀ ਚੌਥੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਜਿਹੜੀਆਂ ਰਿੱਧੀਆਂ ਸਿੱਧੀਆਂ ਲਈ ਲੋਕ ਘਰ ਬਾਰ ਛੱਡ ਕੇ ਜੰਗਲਾਂ 'ਚ ਜਾਂਦੇ ਆ, ਪਹਾੜਾਂ ਦੀਆਂ ਗੁਫਾਵਾਂ 'ਚ ਸਾਲੋ ਸਾਲ ਕਠਿਨ ਯੋਗ ਸਾਧਨਾਵਾਂ ਕਰਦੇ ਆ, ਬੜੇ ਸਾਧਨ ਕਰਦੇ ਆ, ਫਿਰ ਕਿਤੇ ਜਾ ਕੇ ਕਦੀ ਰਿੱਧੀ ਸਿੱਧੀ ਮਿਲਦੀ ਹੈ, ਉਹ ਕਵੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਜੇ ਸਤਿਗੁਰ ਸਿਮਰੰਥ, ਰਿੱਧ ਸਿੱਧ ਨਵ ਨਿੱਧ ਪਾਵੈ। ਗੁਰੂ ਰਾਮਦਾਸ ਦਾ ਨਾਮ ਲੈਣ ਨਾਲ ਚੌਥੀ ਬਖਸ਼ਿਸ਼ ਕਹਿੰਦੇ ਰਿੱਧੀਆਂ ਸਿੱਧੀਆਂ ਮਿਲਦੀਆਂ। ਕਹਿੰਦੇ ਜੇ ਸਤਿਗੁਰ ਸਿਮਰੰਥ, ਰਿੱਧ ਸਿੱਧ ਨਵ ਨਿੱਧ ਪਾਵੈ, ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧੰਨ ਧੰਨ ਕਰੋ। ਸਿੱਖੋ ਸੰਗਤ 'ਚ ਮਿਲ ਕੇ ਵੀ ਕਹੋ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧੰਨ ਧੰਨ ਕਰੋ। ਜੇ ਸਤਿਗੁਰ ਲੱਗ ਪ੍ਰਭ ਆਈ ਹੈ, ਸੋ ਸਤਿਗੁਰ ਸਿਮਰੋ ਨਰੋ। ਕਹਿੰਦੇ ਧੰਨ ਗੁਰੂ ਰਾਮਦਾਸ ਦੇ ਚਰਨੀ ਲੱਗੇ ਹਾਂ, ਪ੍ਰਭੂ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਗੁਰਸਿੱਖੋ ਸਾਰੇ ਮਿਲ ਕੇ ਪਰਿਵਾਰਾਂ ਸਮੇਤ ਧੰਨ ਗੁਰੂ ਰਾਮਦਾਸ ਦੇ ਚਰਨੀ ਲੱਗ ਜਾਈਏ। ਜਿਹੜੇ ਹਜੇ ਗੁਰੂ ਰਾਮਦਾਸ ਦੇ ਚਰਨੀ ਨਹੀਂ ਲੱਗੇ, ਗੁਰੂ ਰਾਮਦਾਸ ਦੇ ਚਰਨੀ ਕਿਵੇਂ ਲੱਗਣਾ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਿਆ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਓ, ਗੁਰੂ ਕੇ ਧੀਆਂ ਪੁੱਤਰ ਗੁਰੂ ਪਰਿਵਾਰ 'ਚ ਸ਼ਾਮਿਲ ਹੋ ਜਾਵੋ। ਜਿਹੜਾ ਅੰਮ੍ਰਿਤ ਛਕ ਲੈਂਦਾ ਗੁਰੂ ਕਾ ਧੀ ਅਤੇ ਪੁੱਤਰ ਹੋਣ ਦਾ ਮਰਾਤਬਾ ਪਾ ਲੈਂਦਾ। ਫਿਰ ਗੁਰੂ ਰਾਮਦਾਸ ਦੇ ਚਰਨੀ ਕਿਵੇਂ ਲੱਗਣਾ, ਗੁਰੂ ਦਾ ਬਚਨ ਮੰਨਣਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉੱਦਮ ਕਰੇ ਭਲਕੇ ਪ੍ਰਭਾਤੇ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੁੱਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਗੁਰੂ ਰਾਮਦਾਸ ਦੇ ਮਨ ਨੂੰ ਭਾ ਜਾਵੋਂਗੇ, ਇਹ ਰਹਿਤ ਦੇ ਬਚਨ ਗੁਰੂ ਰਾਮਦਾਸ ਜੀ ਦੇ ਬਾਣੀ 'ਚ ਦਰਜ ਹਨ, ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੇ। ਜਿਹੜਾ ਸਿੱਖ ਗੁਰੂ ਰਾਮਦਾਸ ਦੇ ਬਚਨਾਂ ਨੂੰ ਮੰਨ ਲੈਂਦਾ ਉਹ ਗੁਰੂ ਰਾਮਦਾਸ ਦੀਆਂ ਖੁਸ਼ੀਆਂ ਲੈ ਲੈਂਦਾ, ਗੁਰੂ ਰਾਮਦਾਸ ਨੂੰ ਭਾ ਜਾਂਦਾ। ਇੱਕ ਵਾਰ ਫੇਰ ਸਾਰੀ ਸੰਗਤ, ਭਾਗਾਂ ਵਾਲੇ ਹੋ ਕੁਰਬਾਣੀ ਤਿੰਨਾਂ ਗੁਰਸਿੱਖਾਂ, ਭਾਏ ਭਗਤ ਗੁਰਪੁਰਬ ਕਰਨ ਦੇ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਿਤਾ ਜੀ ਦਾ ਪਾਵਨ ਗੁਰਤਾ ਗੱਦੀ ਗੁਰਪੁਰਬ ਮਨਾ ਰਹੇ ਹੋ, ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ। ਸਤਿਗੁਰੂ ਕਿਰਪਾ ਕਰਨ, ਅੰਮ੍ਰਿਤ ਵੇਲੇ ਦੀ ਦਾਤ, ਨਾਮ ਦੀ ਦਾਤ, ਸਿੱਖੀ ਦੀ ਦਾਤ, ਸੰਗਤ ਦੀ ਦਾਤ ਝੋਲੀ ਪਾਉਣ। ਆਓ ਜੋ ਅੰਮ੍ਰਿਤ ਵੇਲੇ ਆਵਾਜ਼ਾਂ ਸਤਿਗੁਰੂ ਨੇ ਬਖਸ਼ੇ ਹੈ, ਪ੍ਰਾਰੰਭਤਾ ਚੋਂ ਜੋ ਸਤਿਗੁਰੂ ਬਖਸ਼ਿਸ਼ ਕਰਨ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ
ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਨੇ 22 ਵਾਰਾਂ ਦਰਜ ਕੀਤੀਆਂ। ਉਹਨਾਂ 22 ਵਾਰਾਂ ਵਿੱਚੋਂ ਇਹ ਜੈਤਸਰੀ ਦੀ ਵਾਰ ਦਾ ਬਚਨ ਹੈ। ਜੈਤਸਰੀ ਦੀ ਵਾਰ, ਸੱਚੇ ਪਾਤਸ਼ਾਹ ਦੀ ਪਾਵਨ ਬਾਣੀ, ਜਦੋਂ ਅਸੀਂ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਸਰਵਣ ਕਰਦੇ ਹਾਂ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਇਹ ਵਾਰ ਦੇ ਦਰਸ਼ਨ ਹੁੰਦੇ ਆ। ਸਤਿਗੁਰੂ ਜੀ ਦੀ ਇਹ ਪਾਵਨ ਬਾਣੀ ਦਾ ਜੋ ਬਚਨ ਆਪ ਸਾਧਗਤਾਂ ਨੇ ਭਾਈ ਸਾਹਿਬ ਤੋਂ ਸੁਣੇ ਹੈ, ਇਹ 709 ਅੰਗ 'ਤੇ ਦਰਜ ਹੈ। ਸਤਿਗੁਰੂ ਮਹਾਰਾਜ ਦੀ ਇਹ ਵਾਰ, ਕਿਉਂਕਿ ਵਾਰ 'ਚ ਪੌੜੀਆਂ ਨੇ, ਪੌੜੀਆਂ ਨਾਲ ਸਲੋਕ, ਇੱਥੇ ਪੌੜੀ ਕਿਹੜੀ ਹੈ? ਸਤਿਗੁਰੂ ਜੀ ਦੀ 17ਵੀਂ ਪੌੜੀ ਵਿੱਚੋਂ ਅੱਜ ਹੁਕਮਨਾਮਾ ਆਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਾਰੰਭ ਦੇ ਵਿੱਚ ਸਲੋਕ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਫਰਮਾਉਂਦੇ ਹਨ।
ਸੰਤ ਉਦਰਨੰ ਦਯਾਲੰ ਆਸਰੰ ਗੋਪਾਲ ਕੀਰਤਨ ਹੈ।
ਸਤਿਗੁਰੂ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਦਾ ਜਦੋਂ ਸੁਣਨ ਦਾ ਸੁਭਾਗ ਮਿਲਦਾ ਹੈ ਤਾਂ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਬਦ ਦੀ ਕਮਾਈ ਕੀਤੀ ਉਹਨਾਂ ਦਾ ਜ਼ਿਕਰ ਵੀ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਕੀਤਾ ਹੈ। ਪਹਿਲੋਂ ਆਪਾਂ ਦਰਸ਼ਨ ਕਰਦੇ ਹਾਂ ਭਗਤ ਸ਼ਬਦ, ਭਗਤਾਂ ਦੀ ਬਾਣੀ ਦਰਜ ਕਰ ਦਿੱਤੀ, ਗੁਰਸਿੱਖ ਸ਼ਬਦ ਆਉਂਦਾ ਹੈ, ਫਿਰ ਸੰਤ ਸ਼ਬਦ ਆਉਂਦਾ ਹੈ, ਸਾਧ ਸ਼ਬਦ ਆਉਂਦਾ ਹੈ, ਬ੍ਰਹਮ ਗਿਆਨੀ ਸ਼ਬਦ ਆਉਂਦਾ ਹੈ। ਇਹ ਸਾਰਿਆਂ ਨੂੰ ਪਰਿਭਾਸ਼ਿਤ ਵੀ ਕੀਤਾ, ਪਰਿਭਾਸ਼ਾ ਡੈਫੀਨੇਸ਼ਨ ਦਰਜ ਵੀ ਕੀਤੀ, ਭਗਤ ਦੀ ਜਿਹੜੀ ਪਰਿਭਾਸ਼ਾ ਸਤਿਗੁਰਾਂ ਨੇ ਉਹ ਵੀ ਦਰਜ ਕੀਤੀ, ਸੰਤ ਦੀ ਪਰਿਭਾਸ਼ਾ, ਸਿੱਖ ਦੀ ਪਰਿਭਾਸ਼ਾ, ਸਤਿਗੁਰੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਰਜ ਕੀਤੀ। ਜਦੋਂ ਸੰਤ ਦੀ ਪਰਿਭਾਸ਼ਾ ਪੜ੍ਹਦੇ ਹਾਂ, ਜਿੰਨਾ ਸਾਸ ਗ੍ਰਾਸ ਨਾ ਮਿਸਰੈ ਹਰਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਇੱਥੇ ਕਿਸੇ ਸਰੀਰ ਦਾ ਨਾਮ ਨਹੀਂ, ਕਿਸੇ ਕੱਪੜਿਆਂ ਦਾ ਨਾਮ ਨਹੀਂ, ਕਿਸੇ ਹੋਰ ਗੱਲ ਦਾ ਨਾਮ ਨਹੀਂ। ਮਹਾਰਾਜ ਕਹਿੰਦੇ ਜਿਹੜੇ ਵੀ ਸਿੱਖ ਦੇ ਅੰਦਰ ਸਵਾਸ ਗ੍ਰਾਸ ਨਾਮ ਚੱਲਦਾ ਹੈ ਉਹ ਸੰਤ ਅਵਸਥਾ ਹੈ। ਇਹ ਅਵਸਥਾ ਦਾ ਜ਼ਿਕਰ ਹੈ। ਮਹਾਰਾਜ ਕਹਿੰਦੇ ਸੰਤ ਉਦਰਨ ਦਯਾਲੰ, ਇੱਥੇ ਉਦਾਹਰਣ ਸ਼ਬਦ ਨਹੀਂ ਪੜ੍ਹਨਾ, ਜਦੋਂ ਪਾਠ ਕਰਨਾ ਸੰਤ ਉਦਰਨ, ਜਦੋਂ ਉਦਰਨ ਸ਼ਬਦ ਪੜ੍ਹਦੇ ਹਾਂ ਇਹਦਾ ਮਤਲਬ ਉਧਾਰ ਕਰਨਾ, ਮੁਕਤੀ। ਸੰਤ ਉਦਰਨ ਦਯਾਲੰ ਆਸਰੰ ਗੋਪਾਲ ਕੀਰਤਨ ਹੈ, ਕਹਿੰਦੇ ਜਿਹੜਾ ਸੰਤ ਹੈ ਉਹ ਆਪ ਮੁਕਤ ਹੁੰਦਾ ਹੈ, ਉਹਨਾਂ ਦੀ ਜਿਹੜਾ ਸੰਗਤ ਕਰਦਾ ਹੈ। ਤਾਂਹੀਓ ਤਾਂ ਭਗਤ ਕਬੀਰ ਜੀ ਨੇ ਕਿਹਾ ਕਿ ਜਿਹੜਾ ਕਾਲਾ ਭਾਂਡਾ ਹੈ ਉਹਦੀ ਸੰਗਤ ਨਾ ਕਰੋ, ਜਿਹਨੂੰ ਸਾਕਤ ਕਿਹਾ ਬਾਸਨ ਕਾਰੋ ਪਰਸੀ ਹੈ ਤਾਂ ਉਹ ਕਸ ਲਾਗਾ ਜਾਗ। ਕਹਿੰਦੇ ਜੇ ਸਾਕਤ ਮਿਲ ਜਾਵੇ, ਭਗਤ ਕਬੀਰ ਜੀ ਕਹਿੰਦੇ ਦੂਰੋਂ ਹੀ ਭੱਜ ਜਾਓ ਦੇਖ ਕੇ, ਕਿਉਂਕਿ ਜੇ ਉਹਦੇ ਨੇੜੇ ਲੱਗ ਗਏ ਤਾਂ ਉਹਨੇ ਜੀਵਨ ਦਾ ਕੋਈ ਵਿਕਾਰ ਕਾਲਖ ਤੁਹਾਨੂੰ ਵੀ ਲਾ ਦੇਣੀ ਆ। ਫਿਰ ਕਹਿੰਦੇ ਜੀ ਸੰਗਤ ਕਿਹਦੀ ਕਰੀਏ? ਭਗਤ ਕਬੀਰ ਜੀ ਕਹਿੰਦੇ ਸੰਤ ਦੀ ਸੰਗਤ ਕਰੋ, ਜਿਹਨੇ ਜੀਵਨ ਕਮਾ ਲਿਆ, ਸਾਧ ਲਿਆ, ਜਿਹਦਾ ਨਾਮ ਚੱਲ ਪਿਆ। ਭਗਤ ਕਬੀਰ ਜੀ ਕਹਿੰਦੇ ਉਹਦੀ ਗੈਲ ਨਾ ਛੱਡੋ, ਕਬੀਰ ਸੰਤ ਕੀ ਗੈਲ ਨਾ ਛੋਡੀ ਹੈ। ਕਹਿੰਦੇ ਉਹਦਾ ਦਰਸ਼ਨ ਕਰਨ ਦਾ ਵੀ ਸੁਭਾਗ ਮਿਲਦਾ, ਫਲ ਮਿਲਦਾ। ਇੱਥੇ ਸਤਿਗੁਰੂ ਕਹਿੰਦੇ ਉਹ ਆਪ ਤਾਂ ਮੁਕਤ ਹੈ, ਉਹ ਤੁਹਾਨੂੰ ਵੀ ਮੁਕਤ ਕਰ ਦੇਵੇਗਾ। ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਉਹ ਇਹ ਜੀ ਬੰਦੇ ਵਿਛੜੈ ਉਹ ਮੋਹ ਨਾ ਜਾਈ ਸੋੜ। ਸੰਤ ਸਹਾਈ ਜੀ ਕੇ ਭਵਜਲ ਤਾਰਨਹਾਰ, ਸਭ ਤੋਂ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ। ਇਹ ਕੋਈ ਮੇਰੇ ਆਪਣੇ ਬੋਲ ਨਹੀਂ, ਬਾਣੀ ਦੇ ਬੋਲ ਨੇ, ਬਾਣੀ ਦੇ ਬਚਨ ਨੇ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਦਯਾਲੰ, ਦਇਆ ਦਾ ਘਰ, ਜਿਹੜਾ ਸੰਤ ਦਾ ਜੀਵਨ ਹੈ, ਅਸਲ ਜਿਹੜਾ ਸੰਤ ਹੈ ਭੇਖੀ ਨਹੀਂ, ਬਨਾਰਸ ਕਾ ਠੱਗ ਦੀ ਗੱਲ ਨਹੀਂ ਹੋ ਰਹੀ। ਸੰਤ ਜਿਹੜਾ ਜੀਵਨ ਹੈ ਉਹ ਦਿਆਲੂ ਹੁੰਦਾ ਹੈ। ਬਾਬਾ ਬੁੱਢਾ ਜੀ ਜੈਸੇ, ਭਾਈ ਗੁਰਦਾਸ ਜੀ ਜੈਸੇ, ਕਮਾਈਆਂ ਵਾਲੇ ਸਿੱਖਾਂ ਦੇ ਜੀਵਨ ਵੇਖੋ, ਪਰਉਪਕਾਰੀ ਹੁੰਦੇ ਆ। ਆਪਣਾ ਵਿਗਾੜ ਕੇ ਬੇਗਾਨਾ ਸਾਂਢਾ ਵਾਲੀ ਗੱਲ ਕਰਦੇ ਆ, ਉਹਨਾਂ ਦਾ ਜੀਵਨ ਪਰਉਪਕਾਰੀ ਆ, ਉਹ ਦੂਸਰੇ ਦਾ ਭਲਾ ਕਰਦੇ ਆ। ਅੱਜ ਵੇਖੋ ਕਿੰਨੇ ਸਾਧੂ ਮਹਾਤਮਾ ਇੱਥੇ ਸੇਵਾ 'ਚ ਜੁਟੇ ਹੋਏ ਆ। ਆਫਤ ਆਈ ਹੋਈ ਹੈ, ਕਿੰਨੇ ਸਾਧੂ ਮਹਾਤਮਾ ਅੱਗੇ ਹੋ ਕੇ ਸੇਵਾ ਕਰਾ ਰਹੇ ਆ। ਸਤਿਗੁਰੂ ਮਹਾਰਾਜ ਕਹਿੰਦੇ ਸੰਤ ਉਧਰਨ ਦਇਆਲੰ, ਕਿਵੇਂ ਤਾਰਦੇ ਆ, ਕਿਵੇਂ ਮੁਕਤ ਕਰਦੇ ਆ। ਆਸਰੰ ਗੋਪਾਲ ਕੀਰਤਨ, ਉਹ ਗੋਪਾਲ ਧਰਤੀ ਦਾ ਪਾਲਣਹਾਰ, ਇੰਦਰੀਆਂ ਨੂੰ ਆਸਰਾ ਦੇਣ ਵਾਲਾ ਜੋ ਵਾਹਿਗੁਰੂ ਹੈ, ਉਹਦੀ ਕੀਰਤੀ ਆਪ ਕਰਦੇ ਆ ਅਤੇ ਉਹਦੀ ਕੀਰਤੀ ਨਾਲ ਜੋੜਦੇ ਆ। ਕੋਈ ਆਪਣੇ ਪੈਰਾਂ ਨਾਲ ਨਹੀਂ ਜੋੜਦਾ। ਆ ਕਈ ਵਾਰ ਕਹਿੰਦੇ ਆ ਜੀ ਫਲਾਨੇ ਨੇ ਮੱਥਾ ਕਿਉਂ ਟੇਕਤਾ, ਫਲਾਨੇ ਨੇ ਮੱਥਾ ਟਿਕਾ ਲਿਆ ਜੀ, ਬੜਾ ਰੌਲਾ ਪਾਉਂਦੇ ਆ ਨਾ ਨਾਸਤਕ ਲੋਕਾਂ ਕੋਲ। ਹੋਰ ਕੋਈ ਗੱਲ ਨਹੀਂ ਹੁੰਦੀ, ਜਿਵੇਂ ਸਤਿਗੁਰੂ ਜੀ ਕਹਿੰਦੇ ਜਿਉਂ ਨਗੋਰਾ ਬਹੁ ਬਾਤਾਂ ਜਾਣਾ, ਹਰ ਦਰਗਾਹ ਹੈ ਉਹ ਭ੍ਰਸ਼ਟੀ। ਨਗੋਰੇ ਨੂੰ ਗੱਲਾਂ ਤਰਕਾਂ ਬਹੁਤ ਆਉਂਦੀਆਂ ਹੁੰਦੀਆਂ, ਪਰ ਪਰਲੋਕ ਵਿੱਚੋਂ ਭ੍ਰਸ਼ਟਿਆ ਹੁੰਦਾ ਹੈ। ਦਰਗਾਹ 'ਚ ਪ੍ਰਵਾਨ ਨਹੀਂ, ਦਰਗਾਹ 'ਚ ਕਹਿੰਦੇ ਭ੍ਰਸ਼ਟਿਆ ਹੋਇਆ, ਉਹਨੇ ਤਰਕਾਂ ਕਰਨੀਆਂ ਹੁੰਦੀਆਂ ਜੀ, ਫਲਾਨਾ ਤਾਂ ਮੱਥੇ ਟਿਕਾਉਂਦਾ। ਕਦੇ ਕਿਸੇ ਨੂੰ ਦੇਖਿਆ ਗੁਰਮੁਖ ਨੂੰ ਜਿਹੜਾ ਅਸਲੀ ਆ, ਉਹ ਕਹਿੰਦਾ ਹੋਵੇ ਕਿ ਤੂੰ ਮੈਨੂੰ ਮੱਥਾ ਟਿਕਾ। ਅੱਜ ਜਦੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਿੰਘ ਸਾਹਿਬਾਨ, ਅਰਦਾਸੀਏ ਸਾਹਿਬਾਨ, ਚੌਰ ਬਰਦਾਰ ਸਾਹਿਬਾਨ ਆਉਂਦੇ ਆ, ਤਾਂ ਸੰਗਤਾਂ ਝੁੱਕ ਕੇ ਨਮਸਕਾਰ ਕਰਦੀਆਂ। ਉਹ ਸਤਿਕਾਰ ਕੋਈ ਸਰੀਰ ਦਾ ਨਹੀਂ ਹੈ, ਚਮੜੀ ਤਾਂ ਹੋਰ ਬੜੇ ਸਰੀਰਾਂ 'ਤੇ ਲੱਗੀ ਆ। ਉਹ ਸਤਿਕਾਰ ਹੈ ਕਿ ਗੁਰੂ ਰਾਮਦਾਸ ਜੀ ਦੀ ਗੋਦ ਵਿੱਚ ਬੈਠ ਕੇ ਆਏ ਆ। ਹੁਣ ਕਦੇ ਕਿਸੇ ਨੂੰ ਸੁਣਿਆ ਕਹਿੰਦਾ ਹੋਵੇ ਕਿ ਤੁਸੀਂ ਸਾਨੂੰ ਮੱਥਾ ਟੇਕੋ? ਸਗੋਂ ਸਿੰਘ ਸਾਹਿਬਾਨ ਜਾਂ ਜਿਤਨੇ ਵੀ ਅਰਦਾਸੀ ਹੈ ਚੌਰ ਬਰਦਾਰ ਸਾਹਿਬਾਨ, ਉਹ ਸਾਰੇ ਕਹਿੰਦੇ ਆ ਭਾਈ ਨਾ ਮੱਥਾ ਨਾ ਟੇਕੋ, ਫਤਿਹ ਬੁਲਾਇਆ ਕਰੋ। ਪਰ ਸੰਗਤਾਂ ਦੀ ਭਾਵਨਾ ਹੈ, ਗੁਰਸਿੱਖਾਂ ਦਾ ਪਿਆਰ ਹੈ, ਜੋ ਦਿਸੈ ਗੁਰਸਿੱਖੜਾ ਅਤੇ ਸਨੇਮ ਨੇਮ ਲਾਗਾ ਭਾਏ ਜੀਓ। ਸਤਿਗੁਰੂ ਮਹਾਰਾਜ ਕਹਿੰਦੇ ਉਹ ਆਪਣੇ ਨਾਲ ਨਹੀਂ ਜੋੜਦੇ, ਕੀ ਕਰਦੇ ਆ, ਕਿਵੇਂ ਮੁਕਤ ਕਰਦੇ ਆ, ਜਿਵੇਂ ਉਹ ਆਪ ਹੋਏ ਆ ਗੋਪਾਲ ਕੀਰਤਨ, ਉਹ ਵਾਹਿਗੁਰੂ ਦੀ ਕੀਰਤੀ ਨਾਲ ਜੋੜਦੇ ਆ, ਭਜਨ ਦੇ ਨਾਲ ਜੋੜਦੇ ਆ, ਸਿਮਰਨ ਕਰਾ ਕੇ ਕਹਿੰਦੇ ਉਹ ਆਪ ਮੁਕਤ ਨੇ ਅਤੇ ਮੁਕਤੀ ਦੇ ਰਾਹ ਪਾ ਦਿੰਦੇ ਆ।
ਨਿਰਮਲੰ ਸੰਤ ਸੰਗੇਣ,
ਕਹਿੰਦੇ ਭਾਈ ਜੇ ਸੰਗ ਕਰਨਾ ਤਾਂ ਸੰਤ ਦਾ ਸੰਗਤ ਪਵਿੱਤਰ ਹੈ। ਸਾਕਤ ਦਾ ਸੰਗ ਨਾ ਕਰੋ, ਵਿਸ਼ਈ ਦਾ ਸੰਗ ਨਾ ਕਰੋ, ਵਿਕਾਰੀ ਦਾ ਸੰਗ ਨਾ ਕਰੋ। ਜੇ ਸੰਗ ਕਰਨਾ ਤਾਂ ਸੰਤ ਦਾ ਸੰਗਤ ਕਰੋ। ਅਜਾਮਲ ਨੂੰ ਉਹਨਾਂ ਦੇ ਗੁਰੂ ਨੇ ਕਿਹਾ ਸੀ ਕਿ ਤੂੰ ਆ ਸ਼ਹਿਰ ਦੇ ਇਸ ਰਸਤੇ ਨਾ ਜਾਵੀਂ, ਇੱਧਰ ਬੇਸਵਾ ਦਾ ਕੋਠਾ ਹੈ, ਵਰਜਿਆ ਸੀ ਪਰ ਰੁਕਿਆ ਨਹੀਂ, ਉਹਦਾ ਸੰਗ ਕਰ ਲਿਆ, ਜੀਵਨ ਗਰਕ ਹੋ ਗਿਆ। ਇੱਕ ਦਿਨ ਇੱਕ ਵਾਰ ਕਿਸੇ ਕਮਾਈ ਵਾਲੇ ਸੰਤ ਦਾ ਸੰਗ ਹੋ ਗਿਆ, ਉਹਦੇ ਨਾਲ ਉਧਾਰ ਹੋ ਗਿਆ, ਭਲਾ ਹੋ ਗਿਆ। ਇਸੇ ਲਈ ਸਤਿਗੁਰੂ ਜੀ ਕਹਿੰਦੇ ਭਾਈ ਨਿਰਮਲੰ ਸੰਤ ਸੰਗੇਣ, ਸੰਤਾਂ ਦੀ ਜਿਹੜੀ ਸੰਗਤ ਆ, ਕਮਾਈ ਵਾਲਿਆਂ ਦੀ ਸੰਗਤ, ਮਹਾਰਾਜ ਕਹਿੰਦੇ ਭਾਈ ਉਹ ਨਿਰਮਲੰ ਪਵਿੱਤਰ ਕਰ ਦਿੰਦੀ ਆ ਜੀਵਨ
ਨੂੰ। ਨਾਨਕ ਪਰਮੇਸ਼ੁਰ,
ਕਿਹੜੇ ਸੰਗਤ ਸੰਤ ਦੀ ਸੰਗਤ ਕਰੀਏ, ਕਹਿੰਦੇ ਜਿਹਨੂੰ ਓਟ ਕਿਸੇ ਸਰਕਾਰ ਦੀ ਨਾ ਹੋਵੇ। ਕਈ ਕਹਿੰਦੇ ਆ ਨਾ ਵੀ ਫਲਾਨੀ ਸਰਕਾਰ ਨਾਲ ਸਾਡੀ ਬਣਦੀ ਹੈ ਤਾਂ ਸਾਡੇ ਕੰਮ ਹੋਣਗੇ, ਉਹਨਾਂ ਨੂੰ ਸਰਕਾਰਾਂ ਦੀ ਨਹੀਂ ਪਰਵਾਹ ਹੁੰਦੀ। ਉਹ ਗੁਰਬਾਣੀ ਕਹਿੰਦੀ ਹੈ ਬੇਪਰਵਾਹ ਸਦਾ ਰੰਗ ਹਰਕੈ ਜਾ ਕੋ ਪਾਖ ਸੁਆਮੀ, ਇੱਕ ਮਾਲਕ ਦੀ ਉਹਨਾਂ ਨੂੰ ਓਟ ਹੈ। ਕਹਿੰਦੇ ਜਿਨ੍ਹਾਂ ਨੂੰ ਓਟ ਪਰਮੇਸ਼ੁਰ ਹੈ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਓਟ ਆਸਰੇ ਵਿੱਚ ਜਿਹੜੇ ਰਹਿੰਦੇ ਆ।
ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ।
ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਗਲੇ ਪਦੇ ਵਿੱਚ ਬਖਸ਼ਿਸ਼ ਕਰਦੇ ਆ। ਕਹਿੰਦੇ ਸੰਸਾਰ ਨੇ ਮੰਨਿਆ ਕਿ ਚੰਦਰਮਾ ਦੀਆਂ ਕਿਰਨਾਂ ਬੜੀਆਂ ਸੀਤਲ ਨੇ, ਚੰਦਨ ਬੜਾ ਠੰਡਾ ਹੈ, ਸਰਦ ਰੁੱਤ ਕਹਿੰਦੇ ਸਰਦੀ ਦੀ ਰੁੱਤ ਬੜੀ ਠੰਡੀ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਜਿੰਨੇ ਮਰਜ਼ੀ ਠੰਡੇ ਆ, ਚੰਦਨ ਦਾ ਤਿਲਕ ਲਾ ਦਿਓ, ਅੰਦਰ ਕਾਮ ਦੀ ਅੱਗ ਮੱਚ ਰਹੀ ਹੈ, ਅੰਦਰ ਕ੍ਰੋਧ ਦੀ ਸੁਭਾਅ ਹੈ, ਕ੍ਰੋਧ ਦੀ ਅੱਗ ਮੱਚ ਰਹੀ ਹੈ। ਮਹਾਰਾਜ ਕਹਿੰਦੇ ਅੰਦਰ ਲੋਭ ਹੈ, ਲੋਭ ਦੀ ਅੱਗ ਮੱਚ ਰਹੀ ਹੈ, जे तिलक लाया होवे चंदन दा भावें सारे शरीर ते मल दिओ उहदे अंदर दी तपस नहीं बुझनी। उस महाराज कहिंदे विषयी पुरख दे अंदर दी जिहड़ी तपस है उहनूं चंद्रमा दीआं किरणां च बिठा दिओ अंदरों शांत नहीं होवेगा। सर्दी दी रुत दे विच बर्फ दे विच बिठा दिओ उहदे अंदर दा जिहड़ा काम है उहदी अग होर प्रचंड होवेगी। जिहड़ा विषयी है इहनां गल्लां नाल होर प्रचंड हुंदा है। महाराज कहिंदे भावें शीतल मन्ने आ पर मूल ना मिटाई काम। अंदरों जिहड़ी काम तपस अग है विषय विकारां दी उहदी जिहड़ी जड़ है उह महाराज कहिंदे ना चंदन नाल मिटदी है ना चंद्रमा दी किरणां नाल ना सर्दी रुत नाल मिटदी है। तां मिटदी किवें है?
शीतल थीवै नानका।
महाराज कहिंदे उह भाई शीतल तां हो सकदे है शीतल होदन होण दा साधन धन गुरु अर्जन देव साहिब जी दसदे है।
जपंदड़ो हर नाम।
जिहड़े कहिंदे जी साडे अंदरों विषय विकार शांत नहीं हुंदे अरदासां कराउंदे कई जी साडा काम नहीं शांत हुंदा काम नामां कहिंदे आ काम काम सुन के कई बार मन किते पासे होर चलिया जांदा है। काम किनू कहिंदे आ? काम काम सब को कहै काम न जाना कोए जेती मन की वासना काम कहावै सोए। जिन्नियां मन दियां इच्छावां वासनावां फुरने ने यह सारे काम का रूप ने एक रूप नहीं काम का बड़ा विशाल है इहदा खेतर। सतगुरु महाराज सच्चे पातशाह कहिंदे वह किवें शीतल हो सकदे आ? जपंदड़ो हर नाम। असल नाम तपत कड़ाह बुझल गया गुर शीतल नाम दियो नाम ठंडा है। धन गुरु अर्जन देव जी कहिंदे जिहड़ा विषयी पुरख है वह नाम जपे नाम नाल अंदरों जिहड़े विषय विकारां दी तपस है काम है वह मिटेगी। जिवें आपां छत ते पहुंचना होवे तां पौड़ी लाई दी आ। अजकल सिमेंटड पौड़ियां ने पहला लक्कड़ दी पौड़ी हुंदी कोई लोहे दी पौड़ी लाउंदा थल्ले खड़ोतियां छत ते नहीं दिखाई दिंदा। पौड़ी ला के असीं उपर चढ़दे हां फिर जो छत ते सानूं विखाई दिंदा उपरों सब कुछ दिसदा है। पहलों सलोक उचारिया उहनूं स्पष्ट करन लई पौड़ी ला रहे आ ਉਹ ਸਲੋਕ ਨੂੰ ਹੋਰ ਸੁਖਾਇਣ ਕਰਨ ਲਈ ਪੌੜੀ ਚ ਸਤਿਗੁਰੂ ਫਰਮਾਉਂਦੇ ਆ
ਚਰਨ ਕਮਲ ਕੀ ਓਟ ਉਦਰੇ ਸਗਲ ਜਨ।
ਇਹ ਛੰਦ ਦੀ ਚਾਲ ਦਾ ਵੀ ਨਾਮ ਹੈ ਪੌੜੀ। ਸਤਿਗੁਰੂ ਮਹਾਰਾਜ ਨੇ ਕਈ ਥਾਂ ਸੱਤ ਤੁਕਾਂ ਵਾਲੀਆਂ ਪੌੜੀਆਂ ਉਚਾਰਨ ਕੀਤੀਆਂ। ਰੋ ਵਿਚਾਰ ਚਰਨ ਕਮਲ ਕੀ ਓਟ ਚਿੱਤ ਚਰਨ ਨਾਮ। ਸਰੀਰ ਦੇ ਤਾਂ ਪੈਰਾਂ ਨੂੰ ਆਪਾਂ ਚਰਨ ਕਹਿ ਦਿੰਦੇ ਹਾਂ। ਸਰਗੁਣ ਜਾਮਿਆਂ ਦੇ ਵਿੱਚ ਦਸਾਂ ਜਾਮਿਆਂ 'ਚ ਸਤਿਗੁਰੂ ਦੇ ਪਾਵਨ ਪਵਿੱਤਰ ਸਰੀਰ ਦੇ ਜਿਹੜੇ ਚਰਨ ਉਹ ਚਰਨਾਂ ਦਾ ਸੱਜੇ ਚਰਨ ਦਾ ਅੰਗੂਠਾ ਧੋ ਕੇ ਸਿੱਖਾਂ ਨੂੰ ਚਰਨਾ ਅੰਮ੍ਰਿਤ ਪਿਲਾਇਆ ਜਾਂਦਾ। ਕਈ ਧਰਮਾਂ 'ਚ ਅੱਜ ਵੀ ਇਹ ਰੀਤੀ ਹੈ ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਚਰਨ ਨੇ? ਤਾਂ ਮਹਾਰਾਜ ਕਹਿੰਦੇ ਚਿੱਤ ਚਰਨ ਨਾਮ। ਤੁਸੀਂ ਪੜ੍ਹਦੇ ਹੋ ਨਾ ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਸ਼ਬਦ ਰੂਪੀ ਚਰਨ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਚਰਨ ਕਮਲ ਕੀ ਓਟ। ਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਹਿਰਦੇ 'ਚ ਵਸਾਉਣਾ ਸ਼ਬਦ ਦੀ ਓਟ ਲੈਣੀ ਹੈ। ਕਿਸੇ ਬੰਦੇ ਦੇ ਪੈਰਾਂ ਦੀ ਓਟ ਨਹੀਂ ਲੈਣੀ ਕਿਸੇ ਸਰੀਰ ਦੇ ਪੈਰਾਂ ਦੀ ਓਟ ਨਹੀਂ ਤੱਕਣੀ ਕੇਵਲ ਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਹਿਰਦੇ 'ਚ ਵਸਾ ਕੇ ਸ਼ਬਦ ਦੀ ਓਟ ਲੈਣੀ ਹੈ। ਜਿਹੜਾ ਸ਼ਬਦ ਦੀ ਓਟ ਲੈਂਦਾ ਹੈ ਉਧਰੇ ਸਗਲ ਜਾਣ ਉਹੀ ਸਾਰੇ ਜਨ ਸੇਵਕ ਮਹਾਰਾਜ ਕਹਿੰਦੇ ਮੁਕਤ ਹੁੰਦੇ ਆ।
ਸੁਣ ਪ੍ਰਤਾਪ ਗੋਬਿੰਦ।
ਮਹਾਰਾਜ ਕਹਿੰਦੇ ਉਹ ਗੋਬਿੰਦ ਧਰਤੀ ਦੀ ਪਾਲਣਾ ਕਰਨ ਵਾਲਾ ਧਰਤੀ ਦਾ ਆਸਰਾ ਰੂਪ ਇੰਦਰੀਆਂ ਦਾ ਆਸਰਾ ਰੂਪ ਵਾਹਿਗੁਰੂ ਅਕਾਲ ਪੁਰਖ ਜੋ ਹੈ ਉਹਦਾ ਪ੍ਰਤਾਪ ਸੁਣ ਕਰਕੇ ਉਹਦਾ ਪ੍ਰਤਾਪ ਕੀ ਹੈ? ਭਗਤ ਕਬੀਰ ਜੀ ਦਾ ਜੱਗ ਪੂਰਾ ਕੀਤਾ। ਭਗਤ ਕਬੀਰ ਜੀ ਨੂੰ ਜਲ ਨਹੀਂ ਡੋਬਾ ਤਸਕਰ ਨਹੀਂ ਲੇਵਾ ਭਾਹੇ ਨਾ ਸਾਕਾ ਜਾਲੇ। ਉਹਨਾਂ ਨੂੰ ਹਾਥੀ ਅੱਗੇ ਭਗਤ ਨਾਮਦੇਵ ਜੀ ਨੂੰ ਸੁੱਟਿਆ ਗਿਆ ਉੱਥੇ ਰੱਖਿਆ ਕੀਤੀ ਨਾਮਦੇਵ ਦੀ ਛੱਪਰੀ ਬੰਨੀ। ਇਉਂ ਭਗਤਾਂ ਦੇ ਪ੍ਰਤੱਖ ਹੋ ਕੇ ਜਿਹੜੀ ਮਦਦ ਕੀਤੀ ਉਹਨਾਂ ਦੇ ਥਾਂ 'ਤੇ ਆਪ ਕਾਰਜ ਕੀਤੇ। ਮਹਾਰਾਜ ਕਹਿੰਦੇ ਐਸਾ ਜਿਹੜਾ ਭਗਤਾਂ ਦਾ ਪ੍ਰਤਾਪ ਵਾਹਿਗੁਰੂ ਦਾ ਭਗਤਾਂ ਨੇ ਸੇਵਕਾਂ ਨੇ ਸੁਣਿਆ।
ਨਿਰਭਉ ਭਏ ਮਨ।
ਤਾਂ ਸਾਡਾ ਮਨ ਵੀ ਭੈ ਤੋਂ ਰਹਿਤ ਹੋ ਗਿਆ। ਅੱਗੇ ਮਨ ਵਿੱਚ ਭੈ ਆਉਂਦਾ ਸੀ ਕਿ ਕਿਵੇਂ ਨਿਰਵਾਹ ਕਰਾਂਗੇ, ਜੀਵਨ ਦੇ ਵਿੱਚ ਕਿਵੇਂ ਸਮਾਂ ਗੁਜ਼ਰੇਗਾ, ਔਖਾ ਸਮਾਂ ਕਿਵੇਂ ਨਵੇਗਾ। ਕਹਿੰਦੇ ਜਦੋਂ ਸੁਣਦੇ ਹਾਂ ਨਾ ਪੁਰਾਤਨ ਇਤਿਹਾਸ, ਭਗਤਾਂ ਦੇ ਜੀਵਨ, ਉਹ ਵਾਹਿਗੁਰੂ ਦਾ ਪ੍ਰਤਾਪ ਸੁਣਦੇ ਹਾਂ ਕਿ ਜਿਤੇ ਸ਼ਰਨ ਆਏ ਹੈ ਤਿਤੇ ਰਾਖ ਲਏ ਹੈ। ਮਹਾਰਾਜ ਕਹਿੰਦੇ ਜਿੰਨੇ ਸ਼ਰਨ 'ਚ ਆ ਗਏ, ਜਿਵੇਂ ਚੱਕੀ ਦੀ ਕਿੱਲੀ ਨਾਲ ਜਿਹੜਾ ਦਾਣਾ ਲੱਗ ਜਾਂਦਾ ਉਹ ਬਚ ਜਾਂਦਾ ਪਿਸਣ ਤੋਂ, ਇਹ ਔਖੇ ਸਮੇਂ 'ਚ ਆਫਤਾਂ ਦੇ ਵਿੱਚ ਉਹ ਬਚੇਗਾ, ਕਿਉਂਕਿ ਸਾਰੇ ਕਹਿ ਰਹੇ ਹੈ ਕਿ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ। ਪਰ ਮੈਂ ਬੇਨਤੀ ਕਰਾਂ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਸਤਿਗੁਰੂ ਦੀ ਸ਼ਰਨ ਲਈਏ। ਮਹਾਰਾਜ ਕਹਿੰਦੇ ਅਟਲ ਭਇਓ ਧਰੂੰ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਜੇ ਬਚਣਾ ਹੈ ਤਾਂ ਕੇਵਲ ਗੁਰੂ ਦੇ ਚਰਨਾਂ ਦਾ ਉਡਾਸਰਾ ਲੈ ਲਈਏ, ਗੁਰੂ ਦੀ ਸ਼ਰਨ ਲੈ ਲਈਏ। ਸਤਿਗੁਰੂ ਕਹਿੰਦੇ ਫਿਰ ਭੈ ਤੋਂ ਰਹਿਤ ਮਨ ਹੋ ਜਾਂਦਾ,
ਟੋਟ ਨਾ ਆਵੇ ਮੂਲ,
ਫਿਰ ਉਹਨੂੰ ਕਿਸੇ ਗੱਲ ਦੀ ਟੋਟ ਨਹੀਂ ਆਉਂਦੀ, ਨਾ ਸੰਸਾਰੀ ਪਦਾਰਥਾਂ ਦੀ, ਸੰਸਾਰੀ ਧਨ ਦੀ, ਨਾ ਹੀ ਨਾਮ ਧਨ ਦੀ ਟੋਟ ਆਉਂਦੀ ਆ।
ਸੰਚਿਆ ਨਾਮ ਧਨ,
ਉਹ ਗੁਰਮੁਖਾਂ ਨੇ ਫਿਰ ਨਾਮ ਸਾਧੂਆਂ ਦੀ ਸੰਗਤ ਵਿੱਚ ਰਹਿ ਕੇ ਗੁਰੂ ਤੋਂ ਲੈ ਕਰਕੇ ਨਾਮ ਜਪੇ ਆ, ਕਿਸੇ ਪਖੰਡੀ ਤੋਂ ਲੈ ਕੇ ਨਹੀਂ। ਕਈ ਸਮਾਂ ਬਰਬਾਦ ਕਰ ਰਹੇ ਆ, ਉਹ ਪਖੰਡੀ ਤਾਂ ਆਪ ਕੀੜਿਆਂ ਦੀ ਜੂਨਾਂ 'ਚ ਪੈਂਦੇ ਆ। ਸਤਿਗੁਰੂ ਦਾ ਇਤਿਹਾਸ ਇਸ ਗੱਲ ਦਾ ਗਵਾਹੀ ਭਰਦਾ ਹੈ, ਜਿਹੜੇ ਪਖੰਡੀ ਲੋਕਾਂ ਨੂੰ ਨਾਮ ਦਿੰਦੇ ਆ ਉਹ ਆਪ ਕੀੜਿਆਂ ਦੀ, ਸੱਪਾਂ ਦੀ ਜੂਨਿਆਂ 'ਚ ਪੈਂਦੇ ਆ, ਅਤੇ ਫਿਰ ਉਹਨਾਂ ਦੇ ਚੇਲੇ ਉਹਨਾਂ ਦਾ ਮਾਸ ਖਾਂਦੇ ਆ। ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਇਸ ਲਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਨਾਮ ਲਈਏ, ਜੋ ਵਿਧੀ ਬਣਾਈ ਹੈ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ, ਜੋ ਵਾਹਿਗੁਰੂ ਗੁਰਮੰਤਰ ਮਿਲਦਾ ਗੁਰੂ ਤੋਂ ਲੈ ਕੇ ਨਾਮ ਜਪੀਏ। ਸਤਿਗੁਰੂ ਜੀ ਕਹਿੰਦੇ ਫਿਰ ਐਸਾ ਜਿਹੜਾ ਨਾਮ ਧਨ ਇਕੱਠਾ ਕੀਤਾ ਹੈ ਉਹ ਤਾਂ ਚਿੱਚਰ ਮੂਲ ਨਾ ਥੋੜ੍ਹੀ ਦੋ, ਜਿੱਚਰ ਆਪ ਕਿਰਪਾਲ। ਮਹਾਰਾਜ ਕਹਿੰਦੇ ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਵੈ ਵੱਧ ਦੋ ਜਾਈ।
ਸੰਤ ਜਨਾ ਸਿਓ ਸੰਗ,
ਐਸੇ ਜਿਹੜੇ ਨਾਮੀ ਪੁਰਖ ਨੇ ਉਹਨਾਂ ਦਾ ਸੰਗ ਹਰ ਕਿਸੇ ਨੂੰ ਨਹੀਂ ਮਿਲਦਾ। ਬਹੁਤੇ ਤਾਂ ਉਹਨਾਂ ਦੀ ਨਿੰਦਿਆ ਹੀ ਕਰਦੇ ਰਹਿੰਦੇ ਆ, ਨਿੰਦਿਆ ਕਰਕੇ ਭਾਪ ਪਾਪਾਂ ਦਾ ਭਾਰ। ਆਪਾਂ ਜਪਜੀ ਪੜ੍ਹਦੇ ਹਾਂ, ਅਰਥ ਨਹੀਂ ਪੜ੍ਹਦੇ, ਅਰਥ ਪੜਿਆ ਕਰੀਏ। ਅਸੰਖ ਨਿੰਦਕ ਸਿਰ ਕਰੇ ਭਾਰ, ਜਿਹੜੇ ਨਿੰਦਿਆ ਕਰਦੇ ਆ ਦੂਜਿਆਂ ਦਾ ਪਾਪਾਂ ਦਾ ਭਾਰ ਆਪਣੇ ਸਿਰ ਕਰ ਲੈਂਦੇ ਆ। ਦੂਜਿਆਂ ਦਾ ਜਿਹੜਾ ਪਾਪਾਂ ਦਾ ਭਾਰ, ਜਿਹਦੀ ਨਿੰਦਿਆ ਕਰਦਾ ਹਿਰਦਾ ਸੁੱਧ, ਜੋ ਨਿੰਦਾ ਹੋਏ ਜੇ ਉਸ ਦਾ ਕੋਈ ਗੁਨਾਹ ਨਹੀਂ, ਤੁਸੀਂ ਉਹਦੀ ਨਿੰਦਿਆ ਕਰ ਦਿੱਤੇ, ਉਹਦਾ ਪਾਪਾਂ ਦਾ ਭਾਰ ਤੁਹਾਡੇ ਸਿਰ 'ਤੇ ਆ ਜਾਣਾ। ਅਸੰਖ ਨਿੰਦਕ ਸਿਰ ਕਰੇ ਭਾਰ। ਅੱਜ ਕਹਿੰਦੇ ਜੀ ਅਸੀਂ ਕੋਈ ਮਾੜਾ ਕੰਮ ਨਹੀਂ ਕੀਤਾ, ਦੁਖੀ ਕਿਉਂ ਆ? ਵਿਚਾਰ ਕੇ ਦੇਖੀਏ, ਕਿਸੇ ਦੀ ਨਿੰਦਿਆ ਨਾਮੀ ਪੁਰਖ ਦੀ ਤਾਂ ਨਹੀਂ ਕਰ ਦਿੱਤੀ? ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਸੰਤਾਂ ਦਾ ਸੰਗ ਹੈ ਉਹ ਮਹਾਰਾਜ ਕਹਿੰਦੇ ਹਰ ਕਿਸੇ ਨੂੰ ਨਸੀਬ
ਨਹੀਂ,
ਵੱਡੇ ਪੁੰਨ ਕੀਤੇ ਹੋਣ ਫਿਰ ਕਿਤੇ ਜਾ ਕੇ ਪੂਰੇ ਪੁਰਖ ਦਾ ਸੰਗ ਮਿਲਦਾ। ਜਿਹਦਾ ਨਾਮ ਚੱਲਦਾ ਉਹਦਾ ਸੰਗ ਮਹਾਰਾਜ ਕਹਿੰਦੇ ਜੇ ਮਿਲ ਗਿਆ ਤਾਂ ਸਮਝ ਲਓ ਤੁਹਾਡੇ ਪੂਰਬਲੇ ਵੱਡੇ ਭਾਗ ਨੇ। ਪੂਰਬ ਕਰਮ ਅੰਕੁਰ ਜਬ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ। ਕਹਿੰਦੇ ਜੀ ਕਿੱਥੇ ਲੱਭਣ ਜਾਈਏ? ਮਹਾਰਾਜ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਸੰਗਤ ਵਿੱਚ ਆ ਜਾਓ। ਇੱਥੇ ਸੰਗਤ 'ਚ ਪਤਾ ਨਹੀਂ ਕਿੰਨੇ ਕੁ ਨਾਮੀ ਪੁਰਖ ਨੇ, ਉਹਨਾਂ ਨਾਲ ਸੰਗਤ ਵਿੱਚ ਬੈਠੋਗੇ ਤੁਹਾਡਾ ਵੀ ਉਧਾਰ ਹੋ ਜਾਵੇਗਾ, ਤੁਹਾਡੀ ਮਨ ਦੀ ਭਾਵਨਾ ਕਿਤੇ ਪੂਰੀ ਕਰ ਦੇਣੀ ਹੈ, ਪੂਰੇ ਦਾ ਮਿਲਾਪ ਸਤਿਗੁਰਾਂ ਨੇ ਕਰਾ ਦੇਣਾ। ਕਿਤੇ ਪਖੰਡੀ ਦੇ ਝਾਂਸੇ 'ਚ ਨਾ ਫਸਿਓ। ਇਸ ਲਈ ਸਤਿਗੁਰੂ ਜੀ ਕਹਿੰਦੇ ਪੂਰੇ ਦਾ ਸੰਗ ਸੰਗਤ ਵਿੱਚ ਵੱਡੇ ਪੁੰਨਾਂ ਨਾਲ ਮਿਲਦਾ।
ਆਠ ਪਹਿਰ ਹਰ ਧਿਆਏ,
ਇਸ ਲਈ ਭਾਈ ਅਸੀਂ ਵੀ ਤੇ ਤੁਸੀਂ ਵੀ ਮਹਾਰਾਜ ਕਹਿੰਦੇ ਅੱਠੇ ਪਹਿਰ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਤੇ ਕਰਨਾ ਕਰੋ।
ਹਰ ਜਸ ਨਿਤ ਸੋਨ,
ਨਿੰਦਿਆ ਨਾ ਸੁਣਿਆ ਕਰੋ, ਚੁਗਲੀ ਨਾ ਸੁਣਿਆ ਕਰੋ। ਇਹ ਕੰਨ ਕਿਸ ਵਾਸਤੇ ਲਾਏ ਆ? ਗੁਰੂ ਅਮਰਦਾਸ ਜੀ ਕਹਿੰਦੇ ਸ਼ਰਵਣ ਹੋ ਮੇਰੇ ਹੋ, ਸੱਚ ਸੁਣਨਾ ਨੂੰ ਪਠਾਏ, ਸੱਚ ਸੁਣਨਾ ਨੂੰ ਪਠਾਏ ਸਰੀਰ ਲਾਏ। ਕੀ ਕਰਨਾ ਹੈ? ਸੁਣੋ ਸਤ ਬਾਣੀ, ਸੱਚੀ ਬਾਣੀ ਸੁਣੋ। ਜਿੱਤ ਸੁਣੀ ਮਨ ਤਨ ਹਰਿਆ ਹੋਆ, ਮਨ ਹਰਿਆ ਭਰਿਆ ਹੋ ਜਾਵੇਗਾ। ਮਹਾਰਾਜ ਕਹਿੰਦੇ ਸੱਚੀ ਬਾਣੀ ਸੁਣਨ ਵਾਸਤੇ ਤੁਹਾਨੂੰ ਸਰੀਰ 'ਤੇ ਲਾਇਆ। ਅਸੀਂ ਕੀ ਕੰਮ ਲੈਂਦੇ ਹਾਂ? ਨਿੰਦਿਆ ਸੁਣਨੀ, ਚੁਗਲੀ ਸੁਣਨੀ, ਝੂਠ ਸੁਣਨਾ, ਫਿਰ ਗੰਧਨ ਬੈਣ ਸੁਣਨੇ, ਗੰਦੇ ਗੀਤ ਸੁਣਨੇ। ਸੁਣਨਾ ਕੀ ਹੈ? ਮਹਾਰਾਜ ਕਹਿੰਦੇ ਹਰ ਜਸ ਨਿਤ ਸੁਣ, ਰੋਜ਼ ਰੋਜ਼ ਹਰ ਸਮੇਂ ਤੂੰ ਬਾਣੀ ਸੁਣ, ਬਾਣੀ ਦੀ ਵਿਚਾਰ ਸੁਣ, बाणी दा कीर्तन सुन, जदों तू ये जस सुनेगा मारे कहिंदे भाई तेरा हिरदा शांत हो जाएगा, तेरा हिरदा निर्मल हो जाएगा, नाम चल पवेगा। सतगुरु जी ने कृपा की, पावन मुख वाक जो बख्शे तिस दी विचार गुरु बख्शी बुद्ध नाल आप संगत नाल सांझ पाई है। गुरु रामदास महाराज के दर दे सेवक आप संगत ने कृपा करनी, बहुत भुलां होईयां ने, अलपग बुद्धि हाँ, सतगुरु अते सतगुरु की संगत बख्शिंद है, सेवक जान के बख्श लेना, अगे तो अरदास करनी, असीस देनी, सतगुरु कृपा करन। आओ सतगुरु जी का समुची संगत का शुकर कोटान कोट शुकर, अखीरलियां पंगतियां सरवण करिए।
संत जना स्यों संग पाई है वड़े पौना, आठ पहर हर त्याए, हर जस नित सोना।
वाहिगुरु जी का खालसा, वाहिगुरु जी की फतेह।